ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਨ੍ਹਾਂ ਦੇ ਤਾਬੁਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਮੈਂ ਹਰ ਪ੍ਰੋਗਰਾਮ ਦੇ ਵਿੱਚ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ, ਚਾਹੇ ਉਹ ਦੁਕਾਨ ਹੈ, ਚਾਹੇ ਉਹ ਮਕਾਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਵਟਸੋਐਵਰ, ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਸ ਨਾਲ ਫਾਈਨਲ ਡਿਸੀਜਨ ਨਾ ਕਰੋ। ਸਗੋਂ ਤੁਹਾਡਾ ਇੱਕ ਪੈਸਾ ਨਹੀਂ ਲੱਗਣਾ, ਤੁਸੀਂ 2-3-4-5 ਬੰਦਿਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰੋ। ਇੱਕ ਤਾਂ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਏਗਾ, ਤੁਹਾਨੂੰ ਹਰ ਗੱਲਬਾਤ ਕਲੀਅਰ ਹੋ ਜਾਏਗੀ ਕਿ ਕਮਿਸ਼ਨ ਦਾ ਕੀ ਰੋਲ ਹੈ, ਕਿੱਥੇ ਕਿ ਦਵਾਉਣਾ, ਕਿਉਂਕਿ ਹਰ ਬੰਦੇ ਦੇ ਡਿਫਰੈਂਟ ਡਿਫਰੈਂਟ ਵਿਚਾਰ ਹੁੰਦੇ ਨੇ। ਜਦੋਂ ਤੁਸੀਂ 3-4 ਬੰਦਿਆਂ ਦੇ ਵਿਚਾਰ ਲੈ ਲਓਗੇ ਤੁਹਾਨੂੰ ਕਲੈਰਿਟੀ ਹੋ ਜਾਏਗੀ। ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡੇ ਲਈ ਵਧੀਆ ਬੰਦਾ ਕਿਹੜਾ, ਤੁਹਾਡੇ ਇਸ ਪ੍ਰੋਪਰਟੀ ਵੇਚਣ ਲਈ ਜਾਂ ਪ੍ਰੋਪਰਟੀ ਖਰੀਦਣ ਦੇ ਲਈ ਤੁਹਾਡਾ ਕਿਹਦੇ ਵਿੱਚ ਫਾਇਦਾ ਹੈ, ਫਿਰ ਤੁਸੀਂ ਉਸ ਨੂੰ ਦੇ ਦਿਓ, ਚਾਹੇ ਉਹ ਪਹਿਲਾਂ ਹੀ ਬੰਦਾ ਹੋਵੇ। ਇਹਦੇ ਵਿੱਚ ਮੈਂ ਕੋਈ ਗਲਤ ਨਹੀਂ ਕੀਤਾ, ਨਾ ਹੀ ਮੈਂ ਕਿਸੇ ਨੂੰ ਕਿਹਾ ਵੀ ਤੁਸੀਂ ਫਲਾਣੇ ਨੂੰ ਦਿਓ, ਕਿਉਂਕਿ ਮੈਂ ਕਦੇ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ ਕੀਤੀ ਤੇ ਨਾ ਹੀ ਮੈਨੂੰ ਕੋਈ ਕਿਸੇ ਨੇ ਕਿਹਾ। ਸੋ ਉਹਦੇ ਵਿੱਚ ਮੈਂ ਇੱਕ ਨਾ ਕਰ ਦਿੰਦਾ ਅਰਫਾ ਮੁਜ਼ੱਫਰ ਜੀ ਦਾ, ਉਹਨਾਂ ਦੀ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਉਹਨਾਂ ਨੇ ਕਦੇ ਮੈਨੂੰ ਕਿਹਾ ਕਿ ਮੇਰੇ ਬਾਰੇ ਕੁਝ ਡਾਕਟਰ ਸਾਹਿਬ ਕਹਿ ਦਿਓ, 2 ਸ਼ਬਦ ਨੈਵਰ ਐਵਰ ਓਨੈਸਟਲੀ, ਕਿਉਂਕਿ ਮੈਂ ਉਹਨਾਂ ਨਾਲ ਖੁਦ ਡੀਲ ਕੀਤਾ। ਉਹ ਇੱਕ ਨਹਾਇਕ ਜਿਹੜੀ ਹੈ ਲੇਡੀ, ਸ਼ੀ ਇਜ਼ ਅ ਮੈਨ, ਸ਼ੀ ਇਜ਼ ਅ ਲੇਡੀ ਆਫ ਯੂ ਨੋ ਵਰਲਡ ਆਫ ਪ੍ਰਿੰਸੀਪਲ ਹੈ। ਸੋ ਮੈਂ ਆਪਣੀ ਮਨਮਰਜ਼ੀ ਦੇ ਨਾਲ ਉਹਨਾਂ ਦਾ ਨਾਂ ਰਿਕਮੈਂਡ ਕਰਦਾ ਕਿ ਤੁਸੀਂ ਉਹਨਾਂ ਦੀ ਵੀ ਰਾਇ ਲੈ ਲਓ, ਤੇ ਜੇ ਤੁਹਾਨੂੰ ਲੱਗਣ ਕਿ ਉਹ ਸਭ ਤੋਂ ਹੀ ਵਧੀਆ, ਜੋ ਕੁਝ ਕਹਿ ਕੇ ਬੜੇ ਸਾਫ਼ ਸੁਥਰੀ ਗੱਲ ਕਹਿ ਕੇ, ਤੁਹਾਡੇ ਪੈਸੇ ਵੀ ਬਹੁਤ ਬਚਾਉਣਗੇ, ਤੁਸੀਂ ਉਹਨਾਂ ਨੂੰ ਬਿਜ਼ਨਸ ਦੇ ਦਿਓ, ਨਹੀਂ ਅਦਰਵਾਈਜ਼ ਜਿਹੜਾ ਤੁਹਾਨੂੰ ਚੰਗਾ ਲੱਗੇ ਉਹਨੂੰ ਦੇ ਦਿਓ, 4-5 ਬੰਦੇ ਬੁਲਾਉਣ ਦਾ ਤਾਂ ਇਹ ਵੀ ਤੁਹਾਨੂੰ ਗੱਲ ਕਲੀਅਰ ਹੋ ਜਾਏਗੀ। ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈ 6478-6245, 6478-6245 ਉਹਨਾਂ ਦਾ ਫੋਨ ਨੰਬਰ ਹੈ। ਗੱਲਬਾਤ ਕਰੋ, ਗੱਲਬਾਤ ਕਰਨ ਤੋਂ ਬਾਅਦ ਤੁਸੀਂ ਆਪਣਾ ਵਿਚਾਰ ਬਣਾਓ। ਸੋ ਬਸ ਮੇਰੀ ਇੰਨੀ ਕੁ ਤਕਦੀਰ, ਆਪਣੇ ਤੁਹਾਨੂੰ ਇਹ ਬੇਨਤੀ ਹੈ, ਬਾਕੀ ਤੁਸੀਂ ਮਾਲਕ ਹੋ ਆਪਣੀ ਡਿਸੀਜਨ ਦੇ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਹੋਲੀ। ਤੁਹਾਨੂੰ ਪਤਾ ਹੈ ਕਿ ਅੱਜ ਆਪਣੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਹੋਲੀ ਮਨਾਈ ਜਾਂਦੀ ਹੈ। ਸੋ ਜਿਹੜੀ ਹੋਲੀ ਹੈ ਉਹ 2 ਦਿਨ ਮਨਾਈ ਜਾਂਦੀ ਹੈ, ਉਹ ਜਿਹੜੀ ਮੋਸਟਲੀ ਮੋਸਟ ਪਾਰਟ ਆਫ ਦਾ ਇੰਡੀਆ, ਕਈਆਂ ਚ ਤਾਂ ਕਈ ਦਿਨ ਚੱਲਦੀ ਹੈ, ਉਹ ਵੀ ਆਪਾਂ ਗੱਲਬਾਤ ਕਰਾਂਗੇ। ਪਰ ਮੇਨ ਗੱਲ ਇਹ ਹੈ ਵੀ ਹੋਲੀ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਸਿੰਪਲ ਤਰੀਕੇ ਦੇ ਨਾਲ, ਕਿ ਹੋਲੀ ਦਾ ਮਤਲਬ ਕੀ ਹੈ, ਵੱਖ ਵੱਖ ਧਰਮਾਂ ਦੇ ਵਿੱਚ ਇਹਦੇ ਕੀ ਮਤਲਬ ਨੇ, ਵੱਖ ਵੱਖ ਥਾਵਾਂ ਦੇ ਉੱਤੇ ਇਹਦੀ ਕੀ ਇੰਪੋਰਟੈਂਸ ਹੈ। ਤੁਸੀਂ ਵੀ ਜੇ ਕੋਈ ਗੱਲਬਾਤ ਕਰਨੀ ਹੋਵੇ 1-2 ਮਿੰਟ ਲਈ ਹੋਲੀ ਦੇ ਉੱਤੇ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ ਔਨ ਹੋਲੀ ਐਂਡ ਦੈਨ ਵੀ ਵਿਲ ਕੰਟੀਨਿਊ ਅਵਰ ਟੌਪਿਕ।
ਜੈ ਜੈ ਸ਼ਿਵ ਸ਼ੰਕਰ। ਕਾਬਿਲ ਮਿਲਤੇ ਹੈ ਐਸਾ ਹੀ ਹੋਤਾ ਹੈ ਸਬ ਦੋ ਦਿਲ ਮਿਲਤੇ ਹੈ
ਸਰ ਪੇ ਜ਼ਮੀਂ ਪਾਓ ਕੇ ਨੀਚੇ
ਸਾਰਬ ਦੇ ਜੈ ਜੈ ਸ਼ਿਵ ਸ਼ੰਕਰ ਕਾਟਾ ਲਗੇ ਨਾ ਕੰਕਰ ਕੇ ਪਿਆਲਾ ਤੇਰੇ ਨਾਮ ਕਾ ਪਿਆ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਹੋਲੀ ਦੇ ਉੱਪਰ ਗੱਲਬਾਤ ਕਰਾਂਗੇ। ਹਿੰਦੁਸਤਾਨ ਦੇ ਵਿੱਚ ਹੋਲੀ ਮਨਾਈ ਜਾ ਰਹੀ ਹੈ। ਐਕਚੁਅਲ ਹੋਲੀ ਕਈ ਥਾਂ ਤੇ ਦੋ ਦਿਨ ਹੁੰਦੀ ਹੈ, ਉਹਦੇ ਆਪਾਂ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਹਰ ਐਂਗਲ ਦੇ ਉੱਤੇ ਗੱਲ ਕਰਾਂਗਾ। ਤੇ ਵੱਖ ਵੱਖ ਸ਼ਹਿਰਾਂ ਵਿੱਚ ਜੇ ਆਪਾਂ ਯੂਪੀ ਜਾਈਏ, ਮਥੁਰਾ ਵਿੰਦਰਾਵਨ ਦੇ ਵਿੱਚ, ਉੱਥੇ ਹੋਲੀ ਕਈ ਕਈ ਦਿਨ ਮਨਾਈ ਜਾਂਦੀ ਹੈ, ਉਹ ਕਿਉਂ ਮਨਾਈ ਜਾਂਦੀ ਹੈ, ਕਿਵੇਂ ਮਨਾਈ ਜਾਂਦੀ ਹੈ, ਆਈ ਵਿਲ ਡਿਸਕਸ ਈਚ ਐਂਡ ਐਵਰੀਥਿੰਗ ਇਨ ਡਿਟੇਲ। ਸੋ ਪਹਿਲਾਂ ਮੈਂ ਗੱਲ ਦੱਸ ਦਿੰਦਾ ਕਿ ਮੇਰੇ ਲਾਈਨ ਦੇ ਉੱਤੇ ਫੇਸਬੁੱਕ ਦੇ ਉੱਤੇ ਜਿਹੜੇ ਨੇ ਆਲਮੋਸਟ 6000 ਨੇ, ਪਰ ਮੈਂ ਜੋ ਨਾਂ ਪੜ੍ਹਿਆ ਉਹਦੇ ਵਿੱਚ ਹੁਣੀ ਹੁਣੀ ਨਾਂ ਆਇਆ ਰੇਨੂ ਕੁਮਾਰ ਜੀ ਦਾ, ਸਾਡੇ ਫਰੈਂਡ ਨੇ, ਫੈਮਿਲੀ ਫਰੈਂਡ, ਇਹਨਾਂ ਨੇ ਵਧਾਈਆਂ ਭੇਜੀਆਂ ਨੇ। ਰਣਵੀਰ ਢਿੱਲੋਂ ਜੀ ਨੇ ਤੇ ਰਾਮ ਜੀ ਨੇ, ਡਾਕਟਰ ਪ੍ਰੇਮ ਨੇ, ਅਰਸ਼ਦ ਪਾਕਿਸਤਾਨ ਤੋਂ ਨੇ, ਜਤਿੰਦਰ ਢਿੱਲੋਂ ਨਿਰੇਖਾ ਲਿਹੇ ਬਾਰਸਲੋਨਾ ਤੋਂ ਨੇ, ਸੁਭਾਸ਼ ਜੀ, ਪਵਨ, ਜਿਸ਼ਾਨ, ਮਨਪ੍ਰੀਤ ਤੇ ਐਸੇ ਤਰ੍ਹਾਂ ਹੋਰ ਹੋਣਗੇ ਜਿੰਨੇ ਕੁ ਮੈਂ ਨਾਂ ਛੇਤੀ ਛੇਤੀ ਪੜ੍ਹ ਸਕਿਆ, ਕਿਉਂਕਿ ਲਿਸਟ ਜੇ ਪੜਾਂਗਾ ਤਾਂ ਮੇਰੀ ਜਿਹੜੀ ਟੈਨਸ਼ਨ ਆ ਉਹ ਡਾਈਵਰਟ ਹੋ ਜਾਂਦੀ ਹੈ। ਸੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਜਿਹੜੇ ਹੋਰ ਵੀ ਸੁਣ ਰਹੇ ਉਹਨਾਂ ਦਾ ਵੀ ਧੰਨਵਾਦ। ਤੁਸੀਂ ਮੇਰਾ ਯੂਟਿਊਬ ਦੇ ਉੱਤੇ ਵੀ ਜਾ ਕੇ ਦੇਖ ਸਕਦੇ ਹੋ। ਇਸ ਵੇਲੇ ਮੇਰੀ ਲਾਈਨ ਤੇ ਜਿਹੜੇ ਸਾਡੇ ਹਿੰਦੂ ਸਭਾ ਮੰਦਿਰ ਹੈ ਬ੍ਰੈਂਪਟਨ ਦੇ ਵਿੱਚ, ਉਥੋਂ ਜਿਹੜੇ ਉਹਨਾਂ ਦੇ ਮੇਨ ਪੁਜਾਰੀ ਜੀ ਨੇ ਫੂਲ ਕੁਮਾਰ ਜੀ ਸ਼ਰਮਾ, ਉਹ ਲਾਈਨ ਦੇ ਉੱਤੇ ਨੇ। ਉਹ 2 ਮਿੰਟ ਦੇ ਲਈ ਹੋਲੀ ਦੇ ਉੱਤੇ ਕੁਛ ਆਪਣੇ ਵਿਚਾਰ ਦੇਣਗੇ ਕਿ ਅੱਜ ਮੰਦਰ ਦੇ ਵਿੱਚ ਜਿਹੜੀ ਹੈ ਉਹ ਹੋਲੀ ਸੈਲੀਬ੍ਰੇਸ਼ਨ ਹੋ ਰਹੀ ਹੈ, ਕਿਸ ਤਰ੍ਹਾਂ ਦੀ ਹੋ ਰਹੀ ਹੈ, ਕਿਉਂਕਿ ਪ੍ਰਧਾਨ ਲਾਂਬਾ ਜੀ ਨੇ ਉਨ੍ਹਾਂ ਨੇ ਦਸਿਆ ਸੀਗਾ ਪਹਿਲਾਂ ਉਨ੍ਹਾਂ ਦਾ ਪ੍ਰੋਗਰਾਮ ਕੋਈ ਬਾਹਰ ਸੀਗਾ ਤੇ ਉਹ ਕੁਝ ਚੇਂਜ ਕਰਤਾ। ਸੋ ਆਈ ਡੋਂਟ ਵਾਂਟ ਟੂ ਸੇ ਕਨਵੇ ਦਾ ਮੈਸੇਜ, ਲੈਟ ਅਸ ਹੀਅਰ ਡਾਇਰੈਕਟਲੀ ਫਰੋਮ ਹਿਮ। ਸੋ ਨੇਕਾ ਲਾਈਨ ਤੇ ਨੇ। ਹਾਂਜੀ, ਸੋ ਹਾਂਜੀ ਪੰਡਿਤ ਜੀ ਨਮਸਕਾਰ।
ਨਮਸਕਾਰ ਪ੍ਰਭੂ, ਨਮਸਕਾਰ।
ਹਾਂਜੀ,
ਆਪਕੋ ਵੀ ਨਮਸਕਾਰ, ਆਪਕੇ
ਫਸਟ ਆਫ ਆਲ
ਸੁਣਨੇ ਵਾਲੇ ਸਰੋਤਾਓਂ ਕੋ ਸਬਕੋ ਪ੍ਰਣਾਮ।
ਹਾਂਜੀ, ਵੈਲਕਮ ਟੂ ਦ ਸ਼ੋ। ਆਪ ਮੰਦਿਰ ਕੇ ਬਾਰੇ ਮੇਂ ਕਾਇੰਡਲੀ, ਕਿਉਂਕਿ ਮੈਂ ਤੋ ਆਪਣਾ ਹੋਲੀ ਕੇ ਉਪਰ ਕਰਨਾ ਹੀ ਹੈ ਪ੍ਰੋਗਰਾਮ, ਆਪ ਕਾਇੰਡਲੀ ਬਤਾਈਏ ਕਿ ਆਜ ਮੰਦਿਰ ਮੇਂ ਜੋ ਹਿੰਦੂ ਸਭਾ ਮੰਦਿਰ ਹੈ ਵੋ ਕਹਾਂ ਪਰ ਹੈ ਔਰ ਕਿਆ ਆਜ ਪ੍ਰੋਗਰਾਮ ਹੈ ਹੋਲੀ ਕਾ, ਤਾਂ ਕਿ ਜੋ ਹਮਾਰੇ ਸੁਣਨੇ ਵਾਲੇ ਹੈ ਵੋ ਉਸ ਚੀਜ਼ ਕਾ ਬੈਨੀਫਿਟ ਲੈ ਸਕੇ ਔਰ ਜੋ ਵੀ ਆਉਣਾ ਚਾਹਤਾ ਹੈ ਤੋ ਮੰਦਿਰ ਮੇਂ ਔਰ ਵੀ ਰੌਣਕ ਬਣਾਏ ਔਰ ਆਪਕੇ ਦਰਸ਼ਨ ਵੀ ਕਰੇ। ਗੋ ਹੈਡ
ਸ਼੍ਰੀਮਾਨ ਜੀ। ਆਪਣਾ ਗੌਰ ਰੋਡ 9225 ਦਾ ਗੌਰ ਰੋਡ ਪਰ ਆਪਣਾ ਲੋਕੇਟਿਡ ਹੈ ਆਪਣਾ ਮੰਦਿਰ, ਹਿੰਦੂ ਸਭਾ ਮੰਦਿਰ। ਕੋਈ ਵੀ ਗੂਗਲ ਪੇ ਵੀ ਡਾਲੇਂਗੇ ਤੋ ਆਪਣੇ ਆਪ ਡਾਇਰੈਕਸ਼ਨ ਆ ਜਾਏਗੀ। ਔਰ ਹਮ 5 ਸੇ 7 ਸ਼ਾਮ ਕੋ ਹਮ ਹੋਲੀ ਕਾ ਦਹਨ ਕਰ ਰਹੇ ਹੈ, ਔਰ ਜਿਸਮੇ ਕਿ ਪਿਛਲੀ ਵਾਰ ਵੀ ਹਜ਼ਾਰੋਂ ਕੇ ਹਿਸਾਬ ਸੇ ਪਬਲਿਕ ਪਹੁੰਚੀ ਥੀ, ਇਸ ਵਾਰ ਵੀ ਉਸ ਸੇ ਜ਼ਿਆਦਾ ਪਹੁੰਚਣੇ ਕੀ ਉਮੀਦ ਹੈ, ਸੰਭਾਵਨਾ ਹੈ, ਕਿਉਂਕਿ ਪ੍ਰਤਿਯੇਕ ਤਿਉਹਾਰ ਅਵਲ ਸੇ ਅਵਲ ਬਣਤਾ ਜਾ ਰਹਾ ਹੈ ਦਿਨ ਪ੍ਰਤੀ ਦਿਨ। ਹਮ 3 ਸਾਲ ਸੇ ਦੇਖਦੇ ਆ ਰਹੇ ਹਰ ਤਿਉਹਾਰ, ਪਿਛਲੇ ਤਿਉਹਾਰ ਸੇ ਡਬਲ ਸੰਖਿਆ ਮੇਂ ਹੋ ਕੇ ਆ ਰਹੇ ਹੈ ਲੋਕ, ਤੋ ਬੜੀ ਪ੍ਰਸੰਨਤਾ ਬੜੀ ਖੁਸ਼ੀ ਹੋਤੀ ਹੈ ਕਿ ਹਮ ਭਾਰਤ ਸੇ ਸੁਦੂਰ ਬੈਠੇ ਹੋਏ ਵੀ ਭਾਰਤ ਸੇ ਵੀ ਅਧਿਕ ਪ੍ਰਸੰਨਤਾ ਵਾ ਸਮੇਂ ਤਿਉਹਾਰੋਂ ਕੋ ਮਨਾ ਰਹੇ। ਜੈਸੇ ਪਿਛਲੇ ਸ਼ਿਵਰਾਤਰੀ ਕੋ ਹਮਨੇ ਦੇਖ ਰਹੇ ਹੋ ਕਿ ਮਿਲਾ ਕਿ 25,000 ਸੇ 30,000 ਲੋਕੋ ਨੇ ਜਲ ਚੜਾਇਆ।
ਹਾਂਜੀ,
और उसके पास साथ हमारा भारत होली का दहन का हो कार्यक्रम है, उसके बाद फिर हम मंदिर के अंदर बहुत ही अच्छा सुंदर प्रोग्राम भजन बंदगी के साथ और भगवान ठाकुर जी के रसियों के साथ फूलों की होली खेलेंगे।
वेरी गुड,
क्योंकि फूलों की होली, फूल जो है रंग बिरंगे होते हैं, उसी को ही फूलों की होली को ही रंगों की होली कहते हैं। बाकी जो पाउडर इत्यादि के जो रंग है वो मंदिर के अंदर हम वर्जित करते हैं, क्योंकि दीवारें भी खराब होती हैं और सारा कारपेट इत्यादि सब कुछ खराब हो जाते हैं, व्यवस्था ठीक से नहीं बन पाती।
बिल्कुल ठीक,
इसलिए होली के बाहर के और बाकी फूलों की जो होली है भगवान जी के साथ, ठाकुर जी के साथ और मंदिर के अंदर मैनेजमेंट ने इस बार बहुत अच्छा प्रबंध किया हुआ है। पिछले त्योहारों को देख, जनसंख्या को देख, भक्तों की भीड़ को, अपार भीड़ को देखते हुए और अच्छे प्रबंध किए हुए।
हाँ जी, हाँ जी। और पंडित जी, बात यह है कि मैं जब से देखा हूं कि जो आपके नए प्रधान है लांबा जी, तो वो भी ही मैन ऑफ एक्शन, वो बोलते काम है और लेकिन काम करके दिखाते हैं। इतनी उन्होंने चेंजेस की हैं, इतनी चेंजेस की हैं और हर आदमी से वो ही इज डाउन टू अर्थ, सभी से बड़े प्यार से बोलते हैं, इसीलिए मेरे ख्याल में परमात्मा भी, भगवान भी सुनता है और मंदिर में दिन दुगनी रात चौगुनी तरक्की करता। पहले जब हम आते थे 100-200 होता था, अब तो पता ही नहीं लगता कितना रश कहाँ से आ रहा है। लोगों में इतनी श्रद्धा है, वो श्रद्धा भी आप लोगों की, क्योंकि आप भी जब ट्यूसडे को मैंने आपका एक दो बार व्याख्यान सुना है तो आप बड़े प्रेम से और श्रद्धा से और हिस्ट्री को लेकर उनको एक्सप्लेन करते हो, तो लोग भी फिर सुनना चाहते हैं। अदरवाइज तो बच्चे शरारती करते रहे वहां पर, जंप करते रहे, वो भी उसका कोई फायदा नहीं। मंदिर में बहुत चेंजेस होगी, बहुत सुंदर लग रहा है। ये जहां पर प्रधान जी और मैनेजमेंट की क्रेडिट गोज टू ऑल दीज टू मैनेजमेंट, वो आपके ऊपर भी है कि आप भी बड़ी सुंदर कथा करते हो। तो कुछ और कहना चाहते हो पंडित जी आप?
हम बस एक ही बात कहना चाहेंगे कि मैनेजमेंट अच्छे से काम कर रही है और पुजारी जो टीम है, ये दोनों ही टीम मिलकर के एक ही भाव हम दोनों का ही, दोनों टीमों का, कि हमारी जो पब्लिक है, जो भी मंदिर में आने वाले हैं भक्त, जितने भी हैं श्रद्धालु, सबको अच्छी सेवा मिले और अच्छा उत्साह मिले। और यही उत्साह और अच्छी सेवा हमारे प्रवचनों में भी, मैं केवल संस्कारों के ऊपर और शिक्षा के ऊपर ही बातें कवर करता हूं हमेशा, बस उसी से हमारे कम्युनिटी की सभी भक्तों की उन्नति का काम यही है, हमारा प्रयास भी यही रहेगा। और भगवान हमेशा सफलता हमारे साथ रखते हैं क्योंकि हम समर्पित रूप से दोनों टीमें काम कर रहे हैं। और आप जैसे हमारे जो फॉलोअर कह लीजिए मंदिर के, भक्त लीजिए धर्म के, भगवान के, जो आप लोगों का बहुत अच्छा सहारा, बहुत अच्छा मिलता है, जो आप लोग अपने वाणी के माध्यम से, रेडियो के माध्यम से जो आप पब्लिक को जागृत करते हो और वो जागृत होकर के हमारी तरफ आती है और हम उनको शिक्षित करने का प्रयास करते हैं।
हाँ जी, और पंडित जी सब एवरीथिंग इज फाइन नाउ?
बहुत बहुत धन्यवाद सुमिका, आपके श्रोताओं को बहुत बहुत धन्यवाद। आज होली है, इसको होली भी इसलिए कहते हैं क्योंकि अधर्म के ऊपर जो धर्म की विजय हुई थी, यानी कि अमानसिकता के ऊपर मानसिकता।
बिल्कुल, हाँ जी, ठीक है, ठीक है पंडित जी, थैंक यू वेरी मच।
प्रभु जी धन्यवाद।
ओके, थैंक यू सर, थैंक यू,
नमस्कार।
सो प्यारे श्रोतियों, एसी पंडित जी वहां के फूलचंद जी शर्मा जी हैं, ये भी बढ़िया प्रोग्राम देंदे ने, बढ़िया, क्योंकि इन्हां दा काम ही हुंदा कि हिस्ट्री दे विचों गलबात करनी। पर बीइंग, क्योंकि मैं रिसर्च करदा कंपैरेटिव रिलीजन दी, उहदे ते पीएचडी कीती भी है, इस करके मैं डिफरेंट डिफरेंट एंगल तो जिहड़ियां गल्लां तुसीं सुनियां नहीं होणगियां, मैं उन्हां नूं बड़े सिंपल तरीके दे नाल दसण दी कोशिश करांगा, क्योंकि मैं भी मेहनत करदा, मेहनत करके तुहाडे कोल फैक्ट्स एंड फिगर्स लैके आउणा कि होली दा त्यौहार क्यों मनाया जांदा, की गल है। रमेश जोधपुरिया जी, इह बड़े मेरे पक्के ते प्यारे छोटे भरा ने, ते ए भी जय श्री राम कहंदे ने, थैंक यू, ते जो ओ भी लाइन दे उते आ गए ने। सो चलो लेट्स स्टार्ट अवर टॉपिक, ओ हैगा टॉपिक हैगा अज दा होली। देखो, होली इज ए टू डे सेलीब्रेशन, ए दो दिनां दी होली मनाई जांदी है, दो दिनां दे विच हुंदी है। पहला एक नूं कहंदे ने छोटी होली, जिन्हों छोटी होली कह लो जां होलिका दहन कह लो, भी उस दिन मैं थोनू अगे गल दसूंगा, होलिका दहन कहंदे ने। ते दूसरे दिन एक्चुअल होली है जिहड़ी कि इंडिया दे विच 25 तरीक नूं कल नूं मनाई जानी, हुण आए ना कि वी कल इत्थे हो सकदा कल चढ़ गई होवे। सो मंडे वाले दिन ये एक्चुअल होली मनाई जांदी है। हर साल डिफरेंट डिफरेंट डेट्स हुंदियां, इस साल जिहड़ी हैगी ओह 25th नूं होली मनाई जांदी है, पर 24th नूं संडे वाले दिन छोटी होली मनाई जांदी है, होलिका दहन कहिंदे ने। जिहड़ी होली हुंदी है पता ही है सानूं सारे ने, जिहड़े मना रहे ने उहदे विच पता है कि उस दिन डांस करते, नाच डांस होंगे ने, रंग एक दूजे के उत्ते पाउंदे ने, गुलाल पाउंदे ने, पानी दी बाल्टियां भर भर के पाउंदे ने। साडे टाइम दे विच तां लोग गारा भी चाह के नालियां दा पाउंदे सी, इट्स ए मिस यूज, क्योंकि होली जिहड़ा खुशी का त्यौहार है, इट इज ए हिंदू फैसटिवल इन नॉर्थ एंड वैसट इन इंडिया। नेपाल दे विच भी जां जिथे जिथे अपने हिंदू भरा रहिंदे ने, ओह उत्थे दुनिया दे हर देश दे विच हुण होली मनाई जांदी है। ब्रैम्पटन दे विच जिथे असी रह रहे हां, उत्थे अज सारे मंदरां दे विच होली मनाई जा रही है। जिस तरह कि हुणी पंडित जी ने दस्या कि ब्रैम्पटन दा एक बहुत वड्डा मंदिर है, ते उहदे विच अज 5 बजे तो लैके 7 बजे तक होली मनाई जाएगी इनसाइड। जे हुण उहदे ते रंग पाओगे तुसीं, गुलाल छिड़कोगे, ते इन्ने महंगे कारपेट लगाए ने, उहदा गंदे हो जाणगे, दीवारां गंदियां हो जाणगियां। सो उत्थे सिर्फ ते सिर्फ फुल्लां दी वर्खा कीती जाऊगी, फुल भी रंग बिरंगे हुंदे ने, ओह भी इसे सिंबल ऑफ डिफरेंट कलर्स, लव अफेक्शन। सो इस करके मंदिर दे विच जिहड़ी आपां गल्लबात कीती सी हुणी पंडित जी नाल, ते ओह 5 बजे तो लैके 7 बजे तक होली मनाई जाएगी। बहुत हजारां दी तादाद दे विच उत्थे लोग आउंदे ने, उत्थे हनुमान जी दी स्टैचू भी लग्या, बहुत वड्डा 50-52 फुट उच्चा, ते तुसीं मिस नहीं कर सकदे। इट्स हिस्ट्री इन ब्रैम्पटन, स्पैशली इन कैनेडा। ਦੇਖੋ ਦੂਜੀ ਗੱਲ ਇਹ ਹੈ ਵੀ ਹੋਲੀ ਜਿਹੜੀ ਹੈਗੀ ਨਾ ਇਸ ਸਪਰਿੰਗ ਫੈਸਟੀਵਲ, ਕਿਉਂਕਿ ਸਪਰਿੰਗ ਹੁਣ ਗਰਮੀ ਆਉਣੀ ਸ਼ੁਰੂ ਹੋ ਜਾਊਗੀ, ਕਣਕਾਂ ਪੱਕਣ ਲੱਗ ਜਾਂਦੀਆਂ, ਖੇਤਾਂ ਦੇ ਵਿੱਚ ਫੁੱਲ ਪੀਲੇ ਖਿਲਣੇ ਸ਼ੁਰੂ ਹੋ ਜਾਂਦੇ ਨੇ, ਸੋ ਇਸ ਕਰਕੇ ਅਸੀਂ ਪਰਮਾਤਮਾ ਦਾ ਇਸ ਦਿਨ ਥੈਂਕਸ ਵੀ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਜੋ ਦੇਖਦੇ ਹਾਂ ਖੇਤਾਂ ਦੇ ਵਿੱਚ ਵੀ ਵਧੀਆ ਹੋਣ, ਵਧੀਆ ਉਹਨਾਂ ਨੂੰ ਫਲ ਲੱਗਣ, ਵਧੀਆ ਕਣਕਾਂ ਹੋਣ, ਜੋ ਵੀ ਹੈਗੀਆਂ ਫਸਲਾਂ ਉਹਦਾ ਬੀਜ ਜਿਹੜਾ ਹੈਗਾ ਉਹ ਵਧੀਆ ਹੋਵੇ। ਇਸ ਕਰਕੇ ਵੀ ਆਰ ਥੈਂਕਫੁਲ ਟੂ ਦਾ ਗੋਡ, ਪਰਮਾਤਮਾ ਜਿਸ ਤਰ੍ਹਾਂ ਮਰਜ਼ੀ ਕਹਿ ਲਓ, ਲਾਰਡ ਸ਼ਿਵਾ ਦੀ ਭਗਤੀ ਕਰਦੇ ਹਾਂ, ਲਾਰਡ ਕ੍ਰਿਸ਼ਨਾ ਦੀ ਕਰਦੇ ਹਾਂ, ਲਾਰਡ ਵਿਸ਼ਨੂੰ ਦੀ ਕਰਦੇ ਹਾਂ, ਇਹ ਤਿੰਨੇ ਹੀ ਜਿਹੜੇ ਦੇਵੀ ਦੇਵਤਾ ਨੇ ਜਾਂ ਪਰਮਾਤਮਾ ਨੇ ਇਹਨਾਂ ਦੀ ਭਗਤੀ ਕੀਤੀ ਜਾਂਦੀ ਹੈ। ਹਾਂਜੀ, ਦੂਜੀ ਗੱਲ ਬੜੀ ਇੰਪੋਰਟੈਂਟ ਇਹ ਵੀ ਹੈ ਕਿ ਜਿਹੜੀ ਹੋਲੀ ਹੈ ਨਾ, ਇਟ ਇਜ਼ ਅ ਵਿਕਟਰੀ ਆਫ ਗੁੱਡ ਓਵਰ ਈਵਲ। ਇਸ ਦਿਨ ਕਿਹਾ ਜਾਂਦਾ ਵੀ ਜਿਹੜਾ ਤਸ਼ੱਦਦ ਹੁੰਦਾ ਸੀਗਾ, ਬੁਰੀਆਂ ਗੱਲਾਂ ਹੁੰਦੀਆਂ ਸੀ, ਉਹਨਾਂ ਦਾ ਖਾਤਮਾ ਹੋਇਆ ਸੀ, ਬੁਰੀ ਸੋਚ ਦਾ ਖਾਤਮਾ ਹੋਇਆ ਸੀ ਤੇ ਉਹਦੀ ਥਾਂ ਤੇ ਇੱਕ ਚੰਗੀ ਸੋਚ ਪੈਦਾ ਹੋਈ ਸੀ, ਇਸ ਕਰਕੇ ਵੀ ਹੋਲੀ ਮਨਾਈ ਜਾਂਦੀ ਹੈ। ਇਟ ਇਜ਼ ਅ ਡੇ ਆਫ ਸਪਰੈਡਿੰਗ ਹੈਪੀਨੈਸ ਐਂਡ ਲਵ। ਇਸ ਦਿਨ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਪਿਆਰ ਵੰਡਿਆ ਜਾਂਦਾ, ਕਿਉਂਕਿ ਜਿਹੜਾ ਮਾੜਾ ਮੋਟਾ ਕਿਸੇ ਨਾਲ ਗੁੱਸਾ ਗਿਲਾ ਵੀ ਹੁੰਦਾ ਨਾ, ਜਦੋਂ ਤੁਸੀਂ ਆਪਦੇ ਘਰੇ ਜਾ ਕੇ ਨੇ ਹੋਲੀ ਮੁਬਾਰਕ ਉੱਤੇ ਉਹਦੇ ਮੂੰਹ ਦੇ ਉੱਤੇ ਜਾਂ ਫੇਸ ਦੇ ਉੱਤੇ ਰੰਗ ਲਗਾਉਣੇ ਹੋ, ਫਿਰ ਜਫੀਆਂ ਪਾਉਣੇ ਹੋ, ਫਿਰ ਜਿਹਦੇ ਘਰੇ ਜਾ ਕੇ ਕਰਦੇ ਹੋ ਵਾਲਾ ਚਾਹ ਪਾਣੀ ਬਣਾਉਂਦਾ, ਉਹ ਜਿਹੜੇ ਪਿਛਲੇ ਗਿਲੇ ਛਿਪੇ ਹੁੰਦੇ ਨੇ ਉਹ ਵੀ ਦੂਰ ਹੋ ਜਾਂਦੇ ਨੇ। ਇਹਦੇ ਨਾਲ ਕੀ ਹੁੰਦਾ ਕਿ ਹੋਲੀ ਵਾਲੇ ਦਿਨ ਸਾਡਾ ਪਿਆਰ ਪੈ ਜਾਂਦਾ, ਪਿਛਲੀਆਂ ਜਿਹੜੀਆਂ ਗਿਲੇ ਛਿਕਵੇ ਹੁੰਦੇ ਨੇ, ਥੋੜੀ ਮੋਟੀ ਵੀ ਮਿਸਅੰਡਰਸਟੈਂਡਿੰਗ ਹੁੰਦੀ ਹੈ ਉਹ ਦੂਰ ਹੋ ਜਾਂਦਾ ਹੈ। ਇਸ ਦਿਨ ਇਹ ਵੀ ਗੱਲ ਕਹਿੰਦਾ ਆਸਕਿੰਗ ਫਾਰ ਫੋਰਗਿਵਨੈਸ ਫਾਰ ਐਨੀ ਮਿਸਟੇਕ ਕਮਿਟਿਡ ਡਿਊਰਿੰਗ ਦਿਸ ਈਅਰ। ਅਸੀਂ ਆਪਣੇ ਆਪ ਵੀ ਬੈਠ ਕੇ ਪਰਮਾਤਮਾ ਦੇ ਅੱਗੇ, ਰਾਮ ਕ੍ਰਿਸ਼ਨ ਜੀ ਦੇ ਅੱਗੇ, ਸ਼ਿਵਾ ਜੀ ਦੇ ਅੱਗੇ, ਵਿਸ਼ਨੂੰ ਦੇ ਅੱਗੇ, ਜਾਂ ਆਪਣੇ ਜਿਸ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਦੇ ਅੱਗੇ ਕਹਿੰਦੇ ਹੋ ਕਿ ਜਿਹੜੇ ਇਸ ਸਾਲ ਦੇ ਵਿੱਚ ਮੇਥੋਂ ਜਾਣੇ ਜਾਂ ਅਣਜਾਣੇ ਦੇ ਵਿੱਚ ਗਲਤੀਆਂ ਹੋ ਗਈਆਂ, ਤੂੰ ਹੀ ਬਖਸ਼ਿੰਦਾ, ਤੂੰ ਹੀ ਬਖਸ਼ਣਹਾਰ ਹੈ, ਸੋ ਆਪਣੇ ਪਰਮਾਤਮਾ ਖੁਦਾ ਅੱਲਾਹ ਵਾਹਿਗੁਰੂ ਤੋਂ ਅਸੀਂ ਆਪਣੀ ਮਾਫੀ ਮੰਗਦੇ ਹਾਂ। ਐਂਡ ਆਸਕਿੰਗ ਫਾਰ ਬਲੈਸਿੰਗ, ਤੇ ਨਾਲ ਹੀ ਇਹ ਕਹਿੰਦੇ ਕਿ ਸਾਨੂੰ ਆਸ਼ੀਰਵਾਦ ਦੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰੀਏ, ਕਦੇ ਗਲਤੀਆਂ ਨਾ ਕਰੀਏ, ਪਿਆਰ ਦੇ ਵਿੱਚ ਚਲੀਏ, ਤੇਰੇ ਹੀ ਜਿਹੜਾ ਭਾਣਾ ਸਾਨੂੰ ਮੰਨਣ ਦਾ ਬਲ ਮਿਲੇ, ਅਸੀਂ ਤੇਰੀ ਆਰਾਧਨਾ ਕਰੀਏ, ਤੇਰੀ ਪੂਜਾ ਕਰੀਏ। ਦੇਖੋ ਬਹੁਤੀਆਂ ਥਾਵਾਂ ਤੇ ਅੱਜ ਦੇ ਦਿਨ ਸ਼ਿਵਜੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਅਸੀਂ SD ਕਾਲਜ ਬਰਨਾਲਾ ਚ ਪੜ੍ਹਦੇ ਸੀਗੇ ਤਾਂ ਉਦੋਂ ਹੋਲੀ ਵਾਲੇ ਦਿਨ ਸ਼ਿਵਜੀ ਦੀ ਪੂਜਾ ਦੇ ਵਿੱਚ ਉਹ ਭੰਗ ਸੁੱਖਾ ਕਹਿ ਲਓ ਸਾਡੇ ਟਾਈਮ ਦੇ ਸੁੱਕੇ ਦੇ ਪੱਤਿਆਂ ਨੂੰ ਰਗੜ ਰਗੜ ਕੇ ਵਿੱਚ ਕਾਜੂ ਬਦਾਮ ਜੇ ਪਾ ਕੇ, ਜਦ ਕਾਜੂ ਬਦਾਮ ਤਾਂ ਇੰਨੇ ਮਹਿੰਗੇ ਹੁੰਦੇ ਸੀ ਕੌਣ ਪਾਉਂਦਾ ਸੀਗਾ, ਉਹ ਬੀਜ ਪਾ ਕੇ ਢੰਡਿਆਈ ਦੇ ਵਿੱਚ ਉਹ ਸੁੱਕਾ ਪਾ ਕੇ ਪੀਂਦੇ ਸੀ ਤੇ ਉਹਦੇ ਨਾਲ ਨਸ਼ਾ ਜਿਹਾ ਚੜ੍ਹਦਾ, ਨਸ਼ਾ ਇਸ ਤਰ੍ਹਾਂ ਚੜ੍ਹਿਆ ਮੈਂ ਖੁਦ ਪੀ ਕੇ ਦੇਖਿਆ, ਮੇਰਾ ਬੁਰਾ ਹਾਲ ਹੋ ਗਿਆ ਸੀਗਾ ਵੀ ਬੰਦਾ ਜੇ ਹੱਸਾ ਕਮਲਿਆਂ ਵਾਂਗੂ ਹੱਸੀ ਜਾਂਦਾ, ਜੇ ਰੋਂਦਾ ਤਾਂ ਰੋ ਹੀ ਜਾਂਦਾ, ਕਦੇ ਇੱਧਰ ਨੂੰ ਪਾਸਾ ਮਾਰ, ਕਦੇ ਉੱਧਰ ਨੂੰ ਪਾਸਾ ਮਾਰ, ਸਿੱਧਾ ਤੁਰਨ ਨਹੀਂ ਜਾਂਦਾ, ਲੱਗਦਾ ਵੀ ਲੱਤਾਂ ਉੱਪਰ ਥੱਲੇ ਹੋ ਜਾਣਗੀਆਂ। ਉਹ ਜਿਹੜੇ ਉੱਥੋਂ ਦੇ ਮੰਦਰਾਂ ਦੇ ਵਿੱਚ ਜਿਹੜੇ ਸਾਧੂ ਸੰਤ ਹੁੰਦੇ ਨੇ ਉਹ ਵੀ ਘੋੜ ਘੋੜ ਕੇ ਪੀਂਦੇ ਨੇ, ਤੇ ਭੰਗ ਦੇ ਪਕੌੜੇ ਵੀ ਉਦਨ ਬੜੇ ਖਾਧੇ ਜਾਂਦੇ ਨੇ, ਪਰ ਐਕਚੁਅਲ ਜੇ ਤੁਸੀਂ ਠੰਡੇ ਦਿਨ ਨਾਲ ਸੋਚੋ ਨਾ, ਇਹਦੀ ਰੂਹਾਨੀਅਤ ਦੇ ਵਿੱਚ ਕੋਈ ਵੀ ਇੰਪੋਰਟੈਂਸ ਨਹੀਂ। ਜਿਹੜਾ ਨਸ਼ਾ ਕਰਨਾ ਹੈ ਨਾ, ਸ਼ਿਵਜੀ ਕਹਿੰਦੇ ਸ਼ਿਵਜੀ ਮਹਾਰਾਜ ਨਸ਼ਾ ਕਰਦੇ ਸੀਗੇ, ਜ਼ਹਿਰ ਦਾ ਨਸ਼ਾ ਕਰਦੇ ਸੀਗੇ, ਸੱਪ ਗਲੇ ਚੜਾਦੇ, ਉਹ ਜਿਹੜਾ ਨਸ਼ਾ ਹੈਗਾ ਉਹ ਅੰਦਰ ਜਾਂਦਾ। ਵੈਨ ਯੂ ਗੋ ਵਿਦ ਇਨ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਨ ਨੇ ਫਿਰ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਉਹ ਜਿਹੜੀ ਨਸ਼ਾ ਹੈ ਨਾ, ਖੁਮਾਰੀ ਹੈ, ਉਹ ਪਰਮਾਤਮਾ ਦਾ ਨਾਂ ਲੈ ਕੇ ਜਦੋਂ ਪਰਮਾਤਮਾ ਨੂੰ ਅੰਦਰੋਂ ਤੁਸੀਂ ਮਿਲਾਪ ਕਰਦੇ ਹੋ ਜਾਂ ਅੰਦਰ ਦੀ ਤੁਹਾਨੂੰ ਨਸ਼ਾ ਆਉਂਦਾ, ਉਹ ਨਸ਼ਾ ਉਤਰਦਾ ਨਹੀਂ। ਜਿਹੜਾ ਅਸੀਂ ਇਹ ਭੰਗ ਦੇ ਪਕੌੜੇ ਖਾ ਕੇ ਜਾਂ ਕੋਈ ਹੋਰ ਨਸ਼ਾ ਕਰਕੇ ਸ਼ਰਾਬਾਂ ਪੀ ਕੇ ਜਾਂ ਚਿੱਟੇ ਪੀਲੇ ਪਾਊਡਰ ਖਾ ਕੇ ਕਰਦੇ ਹਾਂ ਨਾ, ਇਹ ਇੱਕ ਤਾਂ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ, ਫੇਫੜੇ ਖਰਾਬ ਹੋ ਜਾਂਦੇ ਨੇ, ਲੀਵਰ ਖਰਾਬ ਹੋ ਜਾਂਦਾ, ਹਾਰਟ ਅਟੈਕ ਹੁੰਦਾ, ਬ੍ਰੇਨ ਹੈਮਰੇਜ ਹੁੰਦਾ, ਮੂੰਹ ਵੀ ਡੱਡੂ ਵਰਗਾ ਨਿਕਲੇ ਹੁੰਦਾ। ਪਰ ਜਦੋਂ ਤੁਸੀਂ ਰੱਬ ਦੀ ਭਗਤੀ ਕਰਕੇ ਚੌਂਕੜੀ ਮਾਰ ਕੇ ਪਰਮਾਤਮਾ ਦਾ ਨਾਂ ਅੰਦਰੋਂ ਲੈਂਦੇ ਹੋ ਤੇ ਉਹ ਲਾਲੀ ਆਉਂਦੀ ਹੈ ਮੂੰਹ ਤੇ, ਸਿਹਤ ਦੇ ਵਿੱਚ ਪਾਵਰ ਆਉਂਦੀ ਹੈ, ਨਾਲ ਅੰਦਰਲਾ ਰੂਹਾਨੀ ਜੋਸ਼ ਆਉਂਦਾ। ਸੋ ਇਹਦਾ ਮਤਲਬ ਇਹ ਹੈ ਕਿ ਸ਼ਿਵਜੀ ਦੀ ਜਦੋਂ ਅਸੀਂ ਪੂਜਾ ਕਰਦੇ ਹਾਂ ਤਾਂ ਦੱਬ ਕੇ ਸਾਨੂੰ ਚੌਂਕੜੀ ਮਾਰਨ ਦੀ ਲੋੜ ਹੈ, ਮੈਡੀਟੇਸ਼ਨ ਕਰਨ ਦੀ ਲੋੜ ਹੈ, ਸਿਮਰਨ ਕਰਨ ਦੀ ਲੋੜ ਹੈ। ਕਈ ਭੈਣ ਭਰਾਵਾਂ ਨੂੰ ਸ਼ਾਇਦ ਥੋੜੀ ਜਿਹੀ ਕਨਫਿਊਜ਼ਨ ਹੋਏਗੀ ਕਿ ਮੈਡੀਟੇਸ਼ਨ ਤੇ ਸਿਮਰਨ ਦੋ ਮੈਂ ਸ਼ਬਦ ਕਿਉਂ ਕਹਤੇ। ਐਕਚੁਅਲੀ ਮੈਡੀਟੇਸ਼ਨ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ, ਪਹਿਲੀ ਜਿਹੜੀ ਸਟੇਜ ਆ ਉਹ ਸਿਮਰਨ ਦੀ ਆ, ਅਸੀਂ ਬੋਲ ਬੋਲ ਕੇ ਜਾਂ ਚੁੱਪ ਕਰਕੇ ਕਰਦੇ ਹਾਂ। ਜਦੋਂ ਅਸੀਂ ਚੁੱਪ ਕਰਕੇ ਸਾਡਾ ਥੋੜਾ ਜਿਹਾ ਅੰਦਰੋਂ ਆਨੰਦ ਆਉਣਾ ਲੱਗਦਾ, ਫਿਰ ਅਸੀਂ ਅੱਖਾਂ ਮੀਚ ਕੇ ਜਿਹੜੀ ਥਰਡ ਆਈ ਆ ਜਿੱਥੇ ਲੇਡੀਜ਼ ਬਿੰਦੀ ਲਗਾਉਂਦੀਆਂ ਨੇ ਨਾ, ਉੱਥੇ ਅਸੀਂ ਧਿਆਨ ਧਰਦੇ ਹਾਂ, ਉਹ ਅਸੀਂ ਜਿਹੜੀ ਆ ਭਜਨ ਕਹਿੰਦੇ ਹਾਂ। ਸੋ ਭਜਨ ਤੇ ਸਿਮਰਨ ਦੋਨਾਂ ਨੂੰ ਮਿਲਾ ਕੇ ਮੈਡੀਟੇਸ਼ਨ ਕਿਹਾ ਜਾਂਦਾ ਹੈ। ਸੋ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਨਾ, ਫਿਰ ਅੰਦਰਲਾ ਨਸ਼ਾ ਹੁੰਦਾ, ਤੇ ਇਸ ਦਿਨ ਹੋਲੀ ਵਾਲੇ ਦਿਨ ਇਹ ਮੰਨਿਆ ਜਾਂਦਾ ਕਿ ਅਸੀਂ ਸ਼ਿਵਜੀ ਭਗਵਾਨ ਦੀ ਪੂਜਾ ਕਰਦੇ ਹਾਂ, ਤਾਂ ਕਿ ਅਸੀਂ ਇੰਨੀ ਪੂਜਾ ਕਰੀਏ, ਇੰਨੀ ਮੈਡੀਟੇਸ਼ਨ ਕਰੀਏ ਤਾਂ ਕਿ ਸ਼ਿਵਜੀ ਭਗਵਾਨ ਨੂੰ ਅੰਦਰੋਂ ਸਾਕਸ਼ਾਤ ਮਿਲ ਸਕੀਏ। ਹੁਣ ਹੋਲੀ, ਜਿਵੇਂ ਮੈਂ ਕਿਹਾ ਕਿ ਇਹਦਾ ਹੋਲੀ ਦਾ ਜਿਹੜਾ ਪਰਪਜ਼ ਹੈਗਾ ਉਹ ਇਹੀ ਹੈ ਕਿ ਗੁੱਡ ਓਵਰ ਈਵਲ, ਵਿਕਟਰੀ ਆਫ ਗੁੱਡ ਓਵਰ ਈਵਲ, ਕਿ ਜਿਹੜੀਆਂ ਬੁਰੀਆਂ ਚੀਜ਼ਾਂ ਨੇ, ਬੁਰੀ ਸੋਚ ਹੈ, ਉਸ ਨੂੰ ਖਤਮ ਕੀਤਾ ਗਿਆ ਤੇ ਉਹਦੀ ਥਾਂ ਤੇ ਚੰਗੀ ਸੋਚ ਨੇ, ਪੋਜੀਟਿਵ ਥਿੰਕਿੰਗ ਨੇ ਜਨਮ ਲਿਆ। ਇਹਦੇ ਉੱਤੇ ਇੱਕ ਸਟੋਰੀ ਹੈ, ਸਾਰਿਆਂ ਨੇ ਸੁਣੀ ਹੈ, ਮੈਂ ਥੋੜਾ ਜਿਹਾ ਡਿਟੇਲ ਚ ਦੱਸਦਾ ਕਿਉਂਕਿ ਮੈਂ ਸਰਚ ਕੀਤੀ ਵੀ ਹੈ। ਇਹ ਸਟੋਰੀ ਹੈਗੀ ਇੱਕ ਇੰਡੀਆ ਦੇ ਵਿੱਚ, ਸਿੰਪਲ ਤਰੀਕੇ ਨਾਲ ਸੁਣਨਾ, ਇੱਕ ਰਾਜਾ ਹੁੰਦਾ ਸੀਗਾ, ਰਾਕਸ਼ਸ ਰਾਜਾ, ਰਾਜੇ ਤਾਂ ਹੁੰਦੇ ਨੇ, ਚੰਗੇ ਵੀ ਹੁੰਦੇ ਨੇ, ਕਮਾੜੇ ਵੀ ਹੁੰਦੇ ਨੇ। ਉਹਦਾ ਨਾਂ ਸੀਗਾ ਹਰਨਾਕਸ਼, ਪੰਜਾਬੀ ਚ ਹਰਨਾਕਸ਼ ਕਹਿੰਦੇ ਨੇ ਤੇ ਹਿੰਦੀ ਚ ਹਰਨਾਕੁਸ਼ ਕਹਿੰਦੇ ਨੇ, ਤੇ ਜੇ ਅੰਗਰੇਜ਼ੀ ਦੇ ਸਪੈਲਿੰਗ ਪਾਉਣੇ ਪੈਣ ਤਾਂ HIRNYAKASH। ਸੋ ਜੋ ਮਰਜ਼ੀ ਕਹਿ ਲਓ, ਹਰਨਾਕਸ਼ ਇੱਕ ਰਾਜਾ ਹੁੰਦਾ ਸੀਗਾ ਤੇ ਉਹਦੀ ਇੱਕ ਸਿਸਟਰ ਸੀ ਹੋਲਿਕਾ, ਤੇ ਉਹਦਾ ਇੱਕ ਪੁੱਤਰ ਸੀ ਪ੍ਰਹਲਾਦ। ਇਹ ਤਿੰਨਾਂ ਦੇ ਉੱਤੇ ਸਟੋਰੀ ਘੁੰਮ ਰਹੀ ਹੈ। ਸੋ ਮੈਂ ਥੋੜਾ ਜਿਹਾ ਡਿਟੇਲ ਚ ਦੱਸ ਦੇਣਾ, ਹਰਨਾਕਸ਼ ਨੇ ਭਗਤੀ ਕੀਤੀ। ਦੇਖੋ ਭਗਤੀ ਦਾ ਵੀ ਦੋ ਬੇਸਿਕ ਜੇ ਡੀਪ ਦੀ ਗੱਲ ਸਟੱਡੀ ਕੀਤੀ, ਭਗਤੀ ਜਿਹੜਾ ਵੀ ਬੰਦਾ ਕਰਦਾ ਉਹਦਾ ਫਲ ਉਹਨੂੰ ਅਵਸ਼ ਮਿਲਦਾ, ਕਿਉਂਕਿ ਭਗਤੀ ਅਸੀਂ ਪਰਮਾਤਮਾ ਦੀ ਕਰਦੇ ਹਾਂ, ਅੱਲਾ ਦੀ ਕਰਦੇ ਹਾਂ, ਵਾਹਿਗੁਰੂ ਦੀ ਕਰਦੇ ਹਾਂ। ਤੇ ਇਸ ਕਰਕੇ ਕਰਦੇ ਹਾਂ ਕਿ ਅਸੀਂ ਜਿੰਨੇ ਮਰਜ਼ੀ ਚਲਾਕ ਹੋਈਏ, ਜਿੰਨੇ ਮਰਜ਼ੀ ਹੁਸ਼ਿਆਰ ਹੋਈਏ, ਜਿੰਨੇ ਮਰਜ਼ੀ ਇੰਟੈਲੀਜੈਂਟ ਹੋਈਏ, ਪਰ ਜਿਹਨੇ ਸਾਨੂੰ ਪੈਦਾ ਕੀਤਾ ਉਸ ਰੱਬ ਨੂੰ ਸਾਡੇ ਅੰਦਰ ਦੀ ਹਾਲਤ ਪਤਾ ਕਿ ਜਿਹੜੀ ਇਹ ਭਗਤੀ ਕਰ ਰਿਹਾ, ਜੇ ਤਾਂ ਚੰਗੇ ਕੰਮ ਲਈ ਭਗਤੀ ਕਰੋਗੇ ਤਾਂ ਫਲ ਚੰਗੇ ਮਿਲਣਗੇ, ਜੇ ਭਗਤੀ ਬੁਰੇ ਕੰਮਾਂ ਦੇ ਲਈ ਕਰੋਗੇ ਤਾਂ ਪਿੱਛੇ ਪਰਪਜ਼ ਹੋਰ ਕੀ ਹੈ। ਤੁਸੀਂ ਆਪਣੀ ਭਗਤੀ ਦਾ ਫਲ ਤਾਂ ਲੈ ਲੈਂਦੇ ਹੋ, ਪਰ ਪਰਮਾਤਮਾ ਤੋਂ ਤੁਸੀਂ ਵੱਡੇ ਨਹੀਂ। ਉਹ ਤੁਹਾਡੀ ਭਗਤੀ ਤੇ ਖੁਸ਼ ਹੋ ਕੇ ਤੁਹਾਨੂੰ ਆਸ਼ੀਰਵਾਦ ਤਾਂ ਦੇ ਦਿੰਦਾ, ਪਰ ਨਾਲ ਉਹਦਾ ਹੱਲ ਵੀ ਰੱਖਿਆ ਹੁੰਦਾ ਕਿ ਤੁਹਾਡੀ ਭਾਵਨਾ ਕੀ ਹੈ। ਸੋ ਭਾਵਨਾ ਦੇ ਮੁਤਾਬਕ ਅਵਸ਼ ਤੁਹਾਨੂੰ ਫਲ ਮਿਲੇਗਾ, ਔਰ ਪਰਮਾਤਮਾ ਉਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਕਰ ਦਿੰਦਾ। ਹਰਨਾਕੁਸ਼ ਨੇ ਜਦੋਂ ਭਗਤੀ ਕੀਤੀ ਬ੍ਰਹਮਾ ਜੀ ਦੀ, ਖੁਸ਼ ਹੋਏ, ਪ੍ਰਗਟ ਹੋਏ, ਉਹਨਾਂ ਨੇ ਕਿਹਾ ਵਰ ਮੰਗ, ਕੀ ਮੰਗਣਾ? ਤੇ ਉਹ ਕਹਿੰਦਾ ਜੀ ਮੈਂ ਅਮਰ ਹੋਣਾ ਚਾਹੁੰਦਾ ਕਿ ਮੇਰੀ ਕਦੇ ਵੀ ਮੌਤ ਨਾ ਆਵੇ। ਤਾਂ ਬ੍ਰਹਮਾ ਜੀ ਨੇ ਉਹਨਾਂ ਨੂੰ ਕਿਹਾ ਵੀ ਇਹ ਤਾਂ ਇਟਸ ਨਾਟ ਪੋਸੀਬਲ, ਤੈਨੂੰ ਅਸੀਂ ਅਮਰ ਹੋਣ ਦੀ ਵਰਦਾਨ ਨਹੀਂ ਦੇ ਸਕਦੇ, ਪਰ ਤੂੰ ਕੋਈ ਹੋਰ ਜੋ ਮਰਜ਼ੀ ਮੰਗ ਲੈ, ਕਿਉਂਕਿ ਉਹ ਚਲਾਕ ਸੀਗਾ, ਭਗਤੀ ਤਾਂ ਉਹਨੇ ਬਹੁਤ ਕੀਤੀ ਸੀ। ਉਹ ਕਹਿੰਦਾ ਚਲੋ ਜੀ, ਇਹ ਤੁਸੀਂ ਨਹੀਂ ਦੇ ਸਕਦੇ ਨਾ ਅਮਰ ਹੋਣ ਦਾ, ਤਾਂ ਤੁਸੀਂ ਮੈਨੂੰ ਪੰਜ ਗੱਲਾਂ ਦਾ ਵਰਦਾਨ ਦੇ ਦਿਓ। ਉਹ ਕਹਿੰਦੇ ਦੱਸੋ। ਤੇ ਉਹ ਹਰਨਾਕਸ਼, ਕਿਉਂਕਿ ਚਲਾਕ ਸੀ, ਭਗਤੀ ਤਾਂ ਕਰਦਾ ਸੀ, ਭਗਤੀ ਦੇ ਵਿੱਚ ਵੀ ਚਲਾਕੀ ਹੁੰਦੀ ਹੈ, ਉਹ ਕਹਿੰਦਾ ਮੇਰੀ ਜਿਹੜੀ ਮੌਤ ਹੈ ਨਾ, ਪਹਿਲੀ ਸ਼ਰਤ ਜਿਹੜੀ ਮੇਰੀ ਮੌਤ ਹੈ, ਨਾ ਉਹ ਘਰ ਦੇ ਵਿੱਚ ਆਵੇ ਤੇ ਨਾ ਘਰ ਤੋਂ ਬਾਹਰ ਆਵੇ। ਪਹਿਲੀ ਸ਼ਰਤ ਕਹਿੰਦਾ ਮੈਨੂੰ ਤੁਸੀਂ ਇਹ ਦੇ ਦਿਓ ਵੀ ਜਦੋਂ ਵੀ ਕਦੇ ਮੇਰੀ ਮੌਤ ਆਵੇ, ਉਹ ਨਾ ਮੈਂ ਉਸ ਵੇਲੇ ਘਰ ਚ ਹੋਵਾਂ ਤੇ ਨਾ ਘਰ ਦੇ ਬਾਹਰ ਹੋਵਾਂ। ਕਹਿੰਦਾ ਦੂਜੀ ਮੈਨੂੰ ਤੁਸੀਂ ਇਹ ਵਰਦਾਨ ਦਿਓ ਕਿ ਜਿਹੜੀ ਮੇਰੀ ਮੌਤ ਹੈ ਨਾ, ਉਹ ਨਾ ਦਿਨੇ ਹੋਵੇ ਤੇ ਨਾ ਰਾਤ ਨੂੰ ਹੋਵੇ। ਪਹਿਲੀ ਨਾ ਘਰ ਚ ਹੋਵੇ ਤੇ ਨਾ ਬਾਹਰ ਹੋਵੇ, ਦੂਜੀ ਨਾ ਦਿਨੇ ਹੋਵੇ ਨਾ ਰਾਤ ਨੂੰ ਹੋਵੇ, ਤੇ ਤੀਜੀ ਨਾ ਮੈਨੂੰ ਕੋਈ ਆਦਮੀ ਮਨੁੱਖ ਮਾਰ ਸਕੇ ਤੇ ਨਾ ਹੀ ਕੋਈ ਜਾਨਵਰ ਮਾਰ ਸਕੇ, ਤੇ ਚੌਥੀ ਸ਼ਰਤ ਕਰਤੀ ਕਿ ਮੇਰੀ ਜਿਹੜੀ ਮੌਤ ਹੈ ਨਾ ਉਹ ਧਰਤੀ ਤੇ ਹੋਵੇ ਨਾ ਉਹ ਆਕਾਸ਼ ਤੇ ਹੋਵੇ, ਤੇ ਪੰਜਵੀਂ ਸ਼ਰਤ ਉਹਨਾਂ ਨੇ ਕਿਹਾ ਕਿ ਜਿਹੜੀ ਮੇਰੀ ਮੌਤ ਹੈ ਨਾ ਆਸਤਰਾਂ ਨਾਲ ਹੋਵੇ ਤੇ ਨਾ ਸ਼ਾਸਤਰਾਂ ਨਾਲ ਹੋਵੇ, ਕੋਈ ਵੈਪਨ ਦੇ ਨਾਲ ਨਾ ਹੋਵੇ। ਉਹਨੇ ਵੈਸੇ ਚਲਾਕੀ ਨਾਲ ਤਾਂ ਸਾਰਾ ਕੁਝ ਮੰਗ ਹੀ ਲਿਆ, ਇਹਨੂੰ ਕਹਿੰਦੇ ਨੇ ਅਮਰ ਹੋਣਾ, ਬੇਦੂ ਬਾਅਦ ਹੋਰ ਮੌਤ ਕਿੱਥੋਂ ਹੋਊਗੀ? ਨਾ ਜ਼ਮੀਨ ਤੇ ਹੋਣੀ ਹੈ, ਨਾ ਆਕਾਸ਼ ਚ ਹੋਣੀ ਹੈ, ਨਾ ਆਦਮੀ ਤੋਂ ਹੋਣੀ ਹੈ, ਨਾ ਜਾਨਵਰ ਤੋਂ ਹੋਣੀ ਹੈ, ਨਾ ਦਿਨੇ ਹੋਣੀ ਹੈ, ਨਾ ਰਾਤ ਨੂੰ ਹੋਣੀ ਹੈ, ਨਾ ਘਰ ਦੇ ਅੰਦਰ ਹੋਣੀ ਹੈ, ਨਾ ਘਰ ਤੋਂ ਬਾਹਰ ਹੋਣੀ ਹੈ, ਨਾ ਸ਼ਾਸਤਰਾਂ ਹੋਣੀ ਹੈ। ਬ੍ਰਹਮਾ ਜੀ ਕਿਉਂਕਿ ਪਰਮਾਤਮਾ ਦਾ ਰੂਪ ਨੇ, ਪਰਮਾਤਮਾ ਨੇ, ਉਹ ਕਹਿੰਦੇ ਤਥਾਸਤੂ। ਉਹਨਾਂ ਨੂੰ ਪਤਾ ਤਾਂ ਲੱਗਿਆ ਵੀ ਇਹ ਚਲਾਕੀ ਕਰ ਰਹੇ ਹੈ, ਪਰ ਉਹਨਾਂ ਨੇ ਵਰਦਾਨ ਯੈਸ ਕਰ ਲਿਆ। ਹੁਣ ਉਹਨਾਂ ਨੇ ਕੀ ਕੀਤਾ ਕਿ ਪਰਮਾਤਮਾ ਦੀ ਖੇਡ ਬੜੀ ਨਿਆਰੀ ਹੈ, ਜਿੰਨੇ ਕੁ ਅਸੀਂ ਚਲਾਕ ਨਾ, ਚਲਾਕ ਵੀ ਉਹਨੇ ਹੀ ਬਣਾਇਆ, ਉਹ ਸਾਡੇ ਨਾਲ 10 ਗੁਣਾ 1000 ਗੁਣਾ ਜ਼ਿਆਦਾ ਚਲਾਕ ਹੈ, ਉਹਨੂੰ ਪਤਾ ਹੈ ਕਿ ਇਹਦਾ ਹੱਲ ਕੀ ਹੋਣਾ। ਸੋ ਜਿਹੜੇ ਹੁਣ ਹਰਨਾਕਸ਼ ਸੀਗੇ, ਇਹ ਵਿਸ਼ਨੂੰ ਦੇ ਇਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਵੀ ਮੈਨੂੰ ਤਾਂ ਕੋਈ ਮਾਰ ਹੀ ਨਹੀਂ ਸਕਦਾ ਇੰਨੀਆਂ ਸ਼ਰਤਾਂ ਤੋਂ ਬਾਅਦ, ਈਗੋ ਆ ਗਈ ਨਾ। ਜਦੋਂ ਆ ਗਈ ਤੇ ਇਹ ਮਾੜਾ ਕੰਮ ਕਰਨ ਲੱਗ ਗਏ, ਲੋਕਾਂ ਨੂੰ ਤੰਗ ਕਰਨ ਲੱਗ ਗਏ, ਲੋਕ ਵੀ ਮੈਨੂੰ ਰੱਬ ਪੂਜੋ, ਮੈਨੂੰ ਰੱਬ ਪੂਜੋ, ਲੋਕ ਡਰਦੇ ਮਰੇ ਇਹਨੂੰ ਰੱਬ ਪੂਜਣ ਲੱਗ ਗਏ। ਸੋ ਇਹਨੇ ਰੱਬ ਹੀ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਤਾ। ਪਰ ਜਿਹੜਾ ਇਹਦਾ ਬੇਟਾ ਸੀ ਨਾ ਪ੍ਰਹਲਾਦ, ਛੋਟਾ ਜਿਹਾ ਬੱਚਾ ਸੀ, ਉਹ ਵਿਸ਼ਨੂੰ ਭਗਵਾਨ ਦੀ ਪੂਜਾ ਕਰਦਾ ਸੀ। ਜਦੋਂ ਇਹਨਾਂ ਨੇ ਇੱਕ ਦਿਨ ਪਤਾ ਲੱਗਿਆ ਵੀ ਇਹ ਮੇਰੀ ਮੈਨੂੰ ਤਾਂ ਸਮਝਦਾ ਹੀ ਨਹੀਂ, ਇਹ ਤਾਂ ਵਿਸ਼ਨੂੰ ਭਗਵਾਨ ਨੂੰ ਸਮਝਦਾ ਤੇ ਇਹ ਰਾਕਸ਼ਸ ਸੀਗਾ। ਜਦੋਂ ਕਹਿੰਦੇ ਆਦਮੀ ਦੀ ਬੁੱਧੀ ਫਿਰ ਜੇ ਨਾ ਉਹ ਗਲਤ ਕੰਮ ਕਰਦਾ, ਇਹਨੇ ਬੁਲਾ ਕੇ ਕਿਹਾ ਉਹ ਕਹਿੰਦਾ ਸਾਰੀ ਦੁਨੀਆ ਮੈਨੂੰ ਪੂਜਦੀ ਆ, ਤੂੰ ਵਿਸ਼ਨੂੰ ਭਗਵਾਨ ਕਹਿੰਦਾ ਵਿਸ਼ਨੂੰ ਮੇਰੇ ਤੋਂ ਵੱਡਾ ਹੋ ਗਿਆ। ਉਹ ਕਹਿੰਦਾ ਪਿਤਾ ਜੀ ਵਿਸ਼ਨੂੰ ਤਾਂ ਕਣਕਾਂ ਦੇ ਵਿੱਚ ਹੈ, ਪਰਮਾਤਮਾ ਤਾਂ ਕਣਕਾਂ ਦੇ ਵਿੱਚ ਹੈ, ਤੁਹਾਨੂੰ ਵੀ ਵਿਸ਼ਨੂੰ ਨੇ ਹੀ ਬਣਾਇਆ। ਇਹਨੂੰ ਗੁੱਸਾ ਚੜ ਗਿਆ। ਖੈਰ ਸ਼ਾਰਟ ਕਰਦਾ, ਇਹਨੇ ਬੜੀਆਂ ਤਰ੍ਹਾਂ ਦੇ ਉਹਨਾਂ ਨੂੰ ਤਸ਼ੱਦਦ ਦਿੱਤੇ, ਉਸ ਨੂੰ ਕਦੇ ਜੇਲ੍ਹ ਚ ਸੱਪਾਂ ਦੇ ਅੱਗੇ ਸਿੱਟਤਾ ਤੇ ਉਥੋਂ ਬਚ ਗਏ, ਫਿਰ ਪਹਾੜ ਦੇ ਉੱਤੋਂ ਸਿੱਟਤਾ, ਉੱਥੇ ਕਹਿੰਦੇ ਫੁੱਲਾਂ ਚ ਬਚ ਗਏ, ਤੇ ਅਖੀਰ ਦੇ ਵਿੱਚ ਇਹਨਾਂ ਨੇ ਛੜਿਅੰਤਰ ਰਚਾਇਆ। ਇਹਦੀ ਜਿਹੜੀ ਭੈਣ ਹੋਲੀਕਾ ਸੀ ਨਾ, ਉਹ ਵੀ ਭਗਤ ਨਹੀਂ ਸੀ ਤੇ ਉਹਨੂੰ ਇੱਕ ਵਰਦਾਨ ਮਿਲਿਆ ਸੀ, ਉਹਨੂੰ ਇੱਕ ਸ਼ੌਲ ਦਿੱਤੀ ਸੀ, ਇੱਕ ਕੱਪੜਾ ਦਿੱਤਾ ਸੀਗਾ ਕਿ ਜਦੋਂ ਤੂੰ ਇਹ ਕੱਪੜਾ ਪਾਲੀਗੀ ਨਾ ਆਪਣੇ ਉੱਪਰ, ਇਹਦੇ ਉੱਤੇ ਅੱਗ ਜਿਹੜੀ ਆ ਉਹ ਅਸਰ ਨਹੀਂ ਕਰੂਗੀ। ਉਸ ਕੱਪੜੇ ਦੇ ਉੱਤੇ ਸ਼ੌਲ ਕਹਿ ਲਓ, ਚਾਦਰ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹਦੇ ਬਾਰੇ ਕੋਈ ਡਿਟੇਲ ਨਹੀਂ ਲਿਖਿਆ, ਵਾ ਕੱਪੜਾ ਲਿਖਿਆ ਪੀਸ ਆਫ ਕਲੋਥ। ਸੋ ਇਹਨੇ ਉਸ ਕੱਪੜੇ ਦਾ ਫਾਇਦਾ ਉਠਾਉਣ ਦੇ ਲਈ ਆਪਣੇ ਭਰਾ ਹਰਨਾਕਸ਼ ਨੂੰ ਕਿਹਾ ਵੀ ਜੇ ਤੂੰ ਇਹਨੂੰ ਮਾਰਨਾ ਹੀ ਹੈ ਨਾ, ਆਪਾਂ ਸਕੀਮ ਕਰਦੇ ਹਾਂ ਤੇ ਇਹਨੂੰ ਬੱਚੇ ਨੂੰ ਮੈਂ ਆਪਣੀ ਗੋਦੀ ਚ ਲੈ ਕੇ ਤੂੰ ਅੱਗ ਬਾਲ ਦੀ, ਵੀ ਆਪ ਦੇਖ ਤੂੰ ਆਪਣੀ ਬੂਆ ਦੇ ਬੂਆ ਲੱਗੇ, ਹਾਂ ਤੂੰ ਆਪਣੀ ਬੂਆ ਦੀ ਗੋਦੀ ਚ ਬੈਠਾ ਤੇ ਜਦੋਂ ਅੱਗ ਬਚੂਗੀ ਮੇਰੇ ਦੇ ਉੱਤੇ ਕੱਪੜਾ ਲਿਆਊ ਮੈਂ ਤਾਂ ਬਚਜੂਗੀ, ਇਹ ਮੱਚ ਜੂਗਾ। ਉਹ ਕਹਿੰਦਾ ਇਟਸ ਏ ਗੁੱਡ 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 ਜਿਹੜੀ ਕੌਨਸਪਰੇਸੀ ਹੈ। ਸੋ ਉਹਨੇ ਹੋਲੀਕਾ ਨੇ ਆਪਣੇ ਉੱਤੇ ਕੱਪੜਾ ਲਿਆ, ਇਹਨੂੰ ਆਪਣੀ ਗੋਦੀ ਚ ਬਿਠਾ ਲਿਆ, ਕਿਉਂਕਿ ਤਾਂ ਭਗਵਾਨ ਦਾ ਭਗਤ ਸੀ ਬੱਚਾ। ਸੋ ਉਹਦੀ ਗੋਦੀ ਚ ਬੈਠ ਗਿਆ ਤੇ ਹਵਨੀ ਅਗਨੀ ਕੁੰਡ ਜਲਾਇਆ ਗਿਆ, ਅੱਗ ਲਾਈ ਗਈ ਤੇ ਹੋਇਆ ਕਿ ਮਾਲਕ ਦੀ ਮੌਤ ਹੁੰਦੀ ਤਾਂ ਮਾਲਕ ਦੇ ਹੱਥ ਚ ਹੀ ਆ। ਉਹ ਕੱਪੜਾ ਉੱਡ ਕੇ, ਹਵਾ ਚੱਲੀ ਤੇਜ਼, ਉਹ ਕੱਪੜਾ ਉੱਡ ਕੇ ਤਾਂ ਪੈ ਗਿਆ ਪ੍ਰਹਲਾਦ ਦੇ, ਤੇ ਹੋ ਗਈ ਨੰਗੀ, ਇਹ ਜਲ ਗਈ ਤੇ ਪ੍ਰਹਲਾਦ ਬਚ ਗਿਆ। ਸੋ ਉਸ ਕਰਕੇ ਲੋਕਾਂ ਨੇ ਅੰਦਰੋਂ ਫਿਰ ਜੈ ਜੈਕਾਰ ਕੀਤੀ, ਪਰਮਾਤਮਾ ਦਾ ਥੈਂਕਸ ਕੀਤਾ ਕਿ ਪਰਮਾਤਮਾ ਨੇ ਅੱਜ ਜਿਹੜੀ ਬੁਰੀ ਔਰਤ ਸੀ, ਬੁਰਾ ਸੋਚਦੀ ਸੀ, ਉਹਦਾ ਅੰਤ ਕਰਤਾ। ਸੋ ਜਦੋਂ ਅੰਤ ਕਰਤਾ ਉਹ ਤਾਂ ਮੱਚ ਗਈ, ਉਸ ਤੋਂ ਬਾਅਦ ਉਹਨੂੰ ਹੋਰ ਗੁੱਸਾ ਚੜ ਗਿਆ ਹਰਨਾਕਸ਼ ਨੂੰ। ਉਹਨੇ ਹੋਰ ਬੜੇ ਤਰੀਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਵੀ ਤੂੰ ਮੰਨ ਜਾ ਮੰਨ ਜਾ। ਉਹ ਕਹਿੰਦਾ ਨਹੀਂ, ਪਰਮਾਤਮਾ ਕੰਨ ਕੰਨ ਦੇ ਵਿੱਚ ਹੈ। ਕਹਿੰਦੇ ਇਹਨੇ ਕਿਹਾ ਵੀ ਚੱਕੇ ਨੂੰ ਬਾਹਰ ਲਿਜਾ ਕੇ ਮਾਰ ਦਿਆਂ। ਜਦੋਂ ਬਾਹਰ ਲਿਜਾਣ ਲੱਗਿਆ ਤੇ ਜਦੋਂ ਦਰਵਾਜ਼ੇ ਦੀ ਆਪਾਂ ਦਲਹੇਜ ਕਹਿੰਦੇ ਚੌਖਟ ਤੇ ਇਹਨੂੰ ਲਿਆ ਆ, ਤੇ ਕਹਿੰਦਾ ਇਹਨੂੰ ਕੁਦਰਤੀ ਦਿਮਾਗ ਚ ਆਇਆ, ਕਹਿੰਦਾ ਤੂੰ ਐਂ ਦੱਸ ਜਿਹੜੀ ਇਹ ਚੌਖਟ ਹੈ ਇਹਦੇ ਵਿੱਚ ਵੀ ਪਰਮਾਤਮਾ ਹੈ? ਉਹ ਕਹਿੰਦਾ ਹਾਂਜੀ ਪਿਤਾ ਜੀ, ਸਾਰੇ ਕੰਨ ਕੰਨ ਦੇ ਵਿੱਚ ਹੈ। ਉਹਨੇ ਇੱਕ ਉੱਥੇ ਪੋਲ ਸੀਗਾ ਜਾਂ ਕਹਿ ਲਓ, ਹੁਣ ਮੈਨੂੰ ਸਮਝ ਨਹੀਂ ਆਈ, ਆਪਾਂ ਜਿਹੜੇ ਦਰਵਾਜ਼ੇ ਦੇ ਆਲੇ ਦੁਆਲੇ ਉਹ ਲੱਗੇ ਹੁੰਦੇ ਨੇ ਦਰਵਾਜ਼ਾ ਜਿਹਦੇ ਛਿੜਕਿੱਤਾਂ ਦਾ, ਚਾਖੜ ਕਹਿ ਲਓ ਜਾਂ ਪੋਲ ਕਹਿ ਲਓ, ਉਹ ਕਹਿੰਦਾ ਪੋਲ ਦੇ ਵਿੱਚ ਵੀ ਹੈ। ਕਹਿੰਦਾ ਪਿਤਾ ਜੀ ਪੋਲ ਦੇ ਵਿੱਚ ਵੀ ਹੈ, ਕੰਨ ਕੰਨ ਦੇ ਵਿੱਚ ਹੈ। ਕਹਿੰਦੇ ਅੱਛਾ, ਕਹਿੰਦਾ ਕੋਸ਼ਿਸ਼ ਕਰਕੇ ਦੇਖ ਲਓ, ਸ਼ਾਇਦ ਪੋਲ ਦੇ ਵਿੱਚੋਂ ਵੀ ਤੁਹਾਨੂੰ ਇੱਥੇ ਹੀ ਪਰਮਾਤਮਾ ਮਿਲ ਜੇ। ਸੋ ਇਹਨੇ ਜ਼ੋਰ ਦੀ ਮੁੱਕਾ ਮਾਰਿਆ, ਜਦੋਂ ਜ਼ੋਰ ਦੀ ਮੁੱਕਾ ਮਾਰਿਆ ਪੋਲ ਟੁੱਟ ਗਿਆ। ਕਹਿੰਦੇ ਉੱਥੇ ਬਿਜਲੀ ਪੜਕ ਲਿਸ਼ਕੀ ਤੇ ਉਹਦੇ ਵਿੱਚੋਂ ਇੱਕ ਅਜਿਹੀ ਚੀਜ਼ ਆਈ ਜਿਹਦਾ ਕਿਹੜਾ ਜਿਹੜਾ ਸਰੀਰ ਸੀਗਾ ਉਹ ਨਰ ਦਾ ਸੀ, ਆਦਮੀ ਦਾ ਸੀਗਾ, ਪਰ ਜਿਹੜਾ ਉੱਪਰਲਾ ਹਿੱਸਾ ਸੀਗਾ ਉਹ ਸ਼ੇਰ ਦਾ ਸੀਗਾ। ਤੇ ਜੋ ਇਹ ਦੇਖ ਕੇ ਕੰਬ ਗਿਆ ਤੇ ਉਸ ਪਾਵਰ ਨੇ ਹਰਨਾਕਸ਼ ਨੂੰ ਆਪਣੀਆਂ ਲੱਤਾਂ ਤੇ ਯਾਂਗ ਦੇ ਉੱਤੇ ਰੱਖਿਆ ਤੇ ਵੱਡੇ ਵੱਡੇ ਨਹੁੰ ਸੀ, ਨਹੁੰ ਲੈ ਕੇ ਛਾਤੀ ਪਾੜ ਕੇ ਖੂਨ ਕਰਕੇ ਇਹਦੀ ਮੌਤ ਕਰਤੀ। ਦੇਖੋ ਇਹ ਤਾਂ ਆਪਣੀ ਚਲਾਕੀ ਕੀਤੀ ਸੀ, ਉਹਨੇ ਸ਼ਰਤਾਂ ਉਹੀ ਪੂਰੀਆਂ ਵੀ ਕਰਤੀਆਂ ਪਰਮਾਤਮਾ ਨੇ। ਕਿਉਂ ਪੂਰੀਆਂ ਹੋਈਆਂ ਦੇਖੋ, ਸੋਚ ਕੇ ਦੇਖੋ, ਇਹਨੇ ਕਿਹਾ ਸੀ ਨਾ ਮੈਂ ਘਰੇ ਮਰਾਂ ਤੇ ਨਾ ਬਾਹਰ, ਇਹ ਮਰਿਆ ਕਿੱਥੇ? ਦਰਵਾਜ਼ੇ ਦੀ ਚਾਖੜ ਦੇ ਉੱਤੇ, ਨਾ ਉਹ ਘਰ ਦਾ ਪੋਸ਼ਣ ਤੇ ਨਾ ਬਾਹਰ ਦਾ। ਇਹਨੇ ਕਿਹਾ ਸੀ ਮੈਂ ਨਾ ਦਿਨੇ ਮਰਾਂ ਨਾ ਰਾਤ ਨੂੰ, ਇਹ ਬਿਲਕੁਲ ਸ਼ਾਮ ਨੂੰ ਉਹਨੂੰ ਬਾਹਰ ਲੈ ਕੇ ਜਾ ਰਿਹਾ ਸੀ ਜਦੋਂ ਕਿ ਦਿਨ ਢਲ ਰਿਹਾ ਸੀ ਤੇ ਰਾਤ ਹਲੇ ਚੜੀ ਨਹੀਂ ਸੀਗੀ। ਸੋ ਉਹ ਵੀ ਸ਼ਰਤ ਉਹਨਾਂ ਨੇ ਪੂਰੀ ਕਰਤੀ, ਨਾਲੇ ਉਸ ਟਾਈਮ ਮੌਤ ਹੋਈ। ਇਹ ਕਹਿੰਦਾ ਸੀ ਨਾ ਮੈਂ ਮਨੁੱਖ ਤੋਂ ਮਰਾਂ ਤੇ ਨਾ ਜਾਨਵਰ ਤੋਂ। ਉਹ ਜਿਹੜੀ ਪਾਵਰ ਆਈ ਸੀਗੀ ਉੱਪਰ ਜਿਹੜਾ ਸੀ ਉਹ ਸ਼ੇਰ ਦਾ ਮੂੰਹ ਸੀਗਾ ਤੇ ਥੱਲੇ ਜਿਹੜਾ ਸੀਗਾ ਉਹ ਆਦਮੀ ਦਾ ਮੂੰਹ ਸੀਗਾ, ਆਦਮੀ ਦਾ ਸਰੀਰ ਸੀਗਾ। ਇਸ ਕਰਕੇ ਉਹ ਦੋਨੇ ਗੁਣ ਸੀਗੇ, ਨਾ ਉਹ ਕੱਲਾ ਜਾਨਵਰ ਸੀ ਤੇ ਨਾ ਕੱਲਾ ਮਨੁੱਖ ਸੀਗਾ। ਫਿਰ ਇਹਨੇ ਕਿਹਾ ਸੀ ਨਾ ਧਰਤੀ ਤੇ ਮਰਾਂ ਤੇ ਨਾ ਆਕਾਸ਼ ਚ। ਉਹਨੇ ਆਪਣੀ ਲੱਤਾਂ ਦੇ ਉੱਤੇ ਰੱਖ ਕੇ ਨਾ ਧਰਤੀ ਨੂੰ ਟੱਚ ਕੀਤਾ ਨਾ ਅਸਮਾਨ ਚ, ਆਪਣੀ ਲੱਤਾਂ ਦੇ ਉੱਤੇ ਰੱਖ ਕੇ ਇਹਦਾ ਸਰੀਰ ਪਾੜਤਾ। ਫਿਰ ਕਿਹਾ ਨਾ ਆਸ਼ਤਰ ਨਾ ਮਰਾਂ, ਨਾ ਸ਼ਾਸਤਰ, ਨਾ ਨੋਹਾਂ ਦੇ ਨਾਲ ਹੀ ਮਾਰਤਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਭਗਤੀ ਜਿਹੋ ਜਿਹੀ ਕਰੋ ਭਾਈ ਸਾਹਿਬ, ਭਗਤੀ ਦੇ ਵਿੱਚ ਭਾਵਨਾ ਦਾ ਹੋਣਾ ਜ਼ਰੂਰੀ ਹੈ। ਜੇ ਭਗਤੀ ਕਰਕੇ ਅਸੀਂ ਰਿਧੀ ਸਿਧੀਆਂ ਲੈ ਲਈਆਂ, ਭਗਤੀ ਕਰਕੇ ਤਾਕਤਾਂ ਤਾਂ ਆ ਜਾਂਦੀਆਂ ਸੀ, ਫਿਰ ਉਹਦੇ ਵਿੱਚ ਪੋਜ਼ਿਟਿਵ ਰੱਖੀਏ। ਜਦੋਂ ਅਸੀਂ ਨੁਕਸਾਨ ਕਰਦੇ ਹਾਂ, ਇਹਦਾ ਮੁੰਡਾ ਮਰ ਜੇ, ਇਹਦੀ ਕੁੜੀ ਮਰ ਜੇ, ਇਹਦਾ ਬਿਜ਼ਨਸ ਫੇਲ ਕਰ ਜੇ, ਅੰਦਰ ਰਿਧੀ ਸਿਧੀਆਂ ਦਾ ਤਾਕਤਾਂ ਤਾਂ ਆ ਜਾਂਦੀਆਂ, ਪਰ ਅਲਟੀਮੇਟਲੀ ਤੁਹਾਨੂੰ ਕੋਈ ਉਹਦਾ ਬੈਨੀਫਿਟ ਨਹੀਂ ਮਿਲਦਾ। ਪਰਮਾਤਮਾ ਦੀ ਭਗਤੀ ਸੱਚੇ ਦਿਲੋਂ ਉਸ ਨੂੰ ਪਾਉਣ ਲਈ ਕਰਨੀ ਚਾਹੀਦੀ ਹੈ। ਸੋ ਹਰਨਾਕਸ਼ ਨੇ ਕਿਉਂਕਿ ਦਿਲ ਚ ਪਾਪੀ ਸੀ, ਇਸ ਕਰਕੇ ਇਹਦੀ ਮੌਤ ਹੋਈ। ਸੋ ਉਸ ਤੋਂ ਬਾਅਦ ਲੋਕਾਂ ਨੇ ਖੁਸ਼ੀ ਦੇ ਵਿੱਚ ਅੱਗ ਬਾਲ ਕੇ ਉਸੇ ਤਰੀਕੇ ਦੇ ਨਾਲ, ਇਹਨੂੰ ਕਹਿੰਦੇ ਨੇ ਹੋਲੀਕਾ ਦਹਨ। ਇਹ ਹੋਲੀ ਤੋਂ ਇੱਕ ਦਿਨ ਪਹਿਲਾਂ ਮਨਾਈ ਜਾਂਦੀ ਹੈ, ਪਰ ਮੈਂ ਆਪਣੇ ਪੰਜਾਬ ਦੇ ਵਿੱਚ ਜਿੱਥੇ ਕਿ ਮੈਂ ਰਿਹਾ ਉੱਥੇ ਮੈਂ ਇੱਕ ਦਿਨ ਪਹਿਲਾਂ ਕਦੇ ਵੀ ਅੱਗ ਬਾਲ ਕੇ ਹੋਲੀ ਨਹੀਂ ਮਨਾਉਂਦੇ, ਸਗੋਂ ਇੱਕ ਦਿਨ ਉਸੇ ਦਿਨ ਹੀ ਅਗਲੇ ਦਿਨ ਹੀ ਮਨਾਈ ਜਾਂਦੀ ਹੈ ਕਿ ਰੰਗ ਗੁਲਾਲ ਇੱਕ ਦੂਜੇ ਦੇ ਛਿੜਕਦੇ ਆ, ਪਾਣੀਆਂ ਛਿੜਕਦੇ ਆ, ਪਚਕਾਰੀ ਲੈ ਕੇ ਜਾਂਦੇ ਹਾਂ ਤੇ ਭੰਗ ਭੁੰਗ ਪੀਂਦੇ ਹਾਂ, ਇਹੀ ਪ੍ਰੈਕਟੀਕਲ ਹੁੰਦੀ ਹੈ। ਪਰ ਕਿਉਂਕਿ ਇਹਦਾ ਇੱਕ ਮੇਲ ਲੋਹੜੀ ਤੇ ਹੋਲੀ ਦੇ ਵਿੱਚ ਵੀ ਡਿਫਰੈਂਸ ਹੈ, ਬਹੁਤੇ ਲੋਕਾਂ ਨੂੰ ਹੋਲੀ ਤੇ ਲੋਹੜੀ ਦਾ ਫਰਕ ਨਹੀਂ ਹੈ। ਲੋਹੜੀ ਵੇਲੇ ਅਸੀਂ ਅੱਗ ਬਾਲਦੇ ਹਾਂ, ਪਾਥੀਆਂ ਤੇ ਕੋਲੇ ਲੱਕੜਾਂ ਬਾਲਦੇ ਹਾਂ, ਉਹ ਜਿਹੜੀ ਸਟੋਰੀ ਹੈ ਉਹਦੇ ਵਿੱਚ ਦੁੱਲਾ ਪੱਟੀ ਨਾਲ ਰਿਲੇਟ ਕੀਤੀ ਜਾਂਦੀ ਹੈ ਕਿ ਉਹਨੇ ਜੰਗਲ ਦੇ ਵਿੱਚ ਲਿਜਾ ਕੇ ਉਸ ਕੁੜੀ ਦਾ ਸੁੰਦਰੀ ਮੁੰਦਰੀ ਦਾ ਵਿਆਹ ਕੀਤਾ ਸੀਗਾ। ਸੋ ਅਸੀਂ ਲੋਹੜੀ ਵਾਲੇ ਦਿਨ ਅੱਗ ਬਾਲਦੇ ਹਾਂ, ਹੋਲੀ ਵਾਲੇ ਦਿਨ ਅਸੀਂ ਮੰਦਰ ਘਰਾਂ ਦੇ ਵਿੱਚ ਜਾ ਕੇ ਗਲੀ ਬਾਜ਼ਾਰਾਂ ਵਿੱਚ ਜਾ ਕੇ ਮੰਦਰਾਂ 'ਚ ਜਾ ਕੇ ਅਸੀਂ ਰੰਗਾਂ ਦੀ ਹੋਲੀ ਖੇਡਦੇ ਹਾਂ। ਦੇਖੋ ਹੁਣ ਅਗਲੀ ਗੱਲ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਹੋਲੀ ਹੈ ਨਾ, ਇਹ ਬ੍ਰਿਜ ਦੀ ਹੋਲੀ, ਮਥੁਰਾ ਵਿੰਦਰਾਵਨ ਦੀ ਹੋਲੀ ਬੜੀ ਮਸ਼ਹੂਰ ਹੈ, ਕਈ ਕਈ ਦਿਨ ਚੱਲਦੀ ਹੈ। ਮੈਂ ਇਸ ਨੂੰ ਲਾਈਵ ਵੀ ਦੇਖਿਆ। ਇਹਦੇ ਵਿੱਚ ਜਿੱਥੇ ਆ ਹਰਨਾਕਸ਼ ਤੇ ਹੋਲੀਕਾ ਤੇ ਪ੍ਰਹਲਾਦ ਦੀ ਸਟੋਰੀ ਹੈ, ਉੱਥੇ ਹੋਲੀ ਮਨਾਉਣ ਦਾ ਕਾਰਨ ਦੁਆਪਰ ਤੋਂ ਚੱਲਿਆ ਆ ਰਿਹਾ। ਦੁਆਪਰ 'ਚ ਕ੍ਰਿਸ਼ਨ ਭਗਵਾਨ ਹੋਏ ਨੇ ਤੇ ਰਾਧਿਕਾ ਹੋਈ ਹੈ। ਰਾਧਿਕਾ ਕ੍ਰਿਸ਼ਨ ਭਗਵਾਨ ਦੀ ਰੂਹਾਨੀ ਫਰੈਂਡ ਸੀਗੀ, ਉਹਦੇ ਨਾਲ ਸ਼ਾਦੀ ਨਹੀਂ ਹੋਈ ਸੀ, ਕਿਉਂਕਿ ਜਦੋਂ ਕ੍ਰਿਸ਼ਨ ਭਗਵਾਨ ਛੋਟੇ ਸੀ ਬਚਪਨ ਦੇ ਵਿੱਚ, ਉਦੋਂ ਜਿਹੜੀ ਰਾਧਾ ਸੀ ਨਾ, ਜਾਂ ਰਾਧਿਕਾ ਕਹਿ ਲਓ ਜਾਂ ਰਾਧਾ ਸੀਗਾ, ਉਹ ਬਰਸਾਨਾ ਇੱਕ ਛੋਟਾ ਜਿਹਾ ਗਾਉਂ ਹੈ, ਇਹ ਮਥੁਰਾ ਤੋਂ 40-45 ਕਿਲੋਮੀਟਰ ਹੈ, ਬਰਸਾਨਾ ਦੇ ਵਿੱਚ ਪੈਦਾ ਹੋਈ ਸੀ ਰਾਧਿਕਾ, ਗੋਰੀ ਸੀਗੀ। ਤੇ ਜਿਹੜੇ ਕ੍ਰਿਸ਼ਨ ਭਗਵਾਨ ਸੀਗੇ, ਇਹ ਹੋਏ ਤਾਂ ਮਥੁਰਾ ਦੇ ਵਿੱਚ ਸੀ ਨਾ, ਜੇਲ੍ਹ ਦੇ ਵਿੱਚ ਜਨਮ ਹੋਇਆ ਸੀ, ਪਰ ਇਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹ ਨੰਦ ਗਾਉਂ ਦੇ ਵਿੱਚ ਕੀਤੀ ਹੈ। ਨੰਦ ਗਾਉਂ, ਕ੍ਰਿਸ਼ਨ ਭਗਵਾਨ ਰੰਗ ਦੇ ਕਾਲੇ ਸੀ, ਸਾਂਵਲੇ ਸੀਗੇ। ਸੋ ਨੰਦ ਗਾਉਂ ਤੋਂ ਜੋ ਆਪਾਂ ਕਹਿ ਦਈਏ ਬਰਸਾਨਾ ਹੈ, ਉਹ ਤਕਰੀਬਨ 9-10 ਕਿਲੋਮੀਟਰ ਦਾ ਡਿਸਟੈਂਸ ਹੈ। ਹੁਣ ਲੱਗਦਾ ਵੀ ਜ਼ਿਆਦਾ ਦੂਰ ਹੈ, ਪਹਿਲਾਂ 9-10 ਕਿਲੋਮੀਟਰ ਜਦੋਂ ਲੱਗੇ, ਨਾ ਸਾਈਕਲ ਹੁੰਦੇ, ਨਾ ਗੱਡੀਆਂ ਹੁੰਦੀਆਂ, ਨਾ ਕੁਛ ਹੁੰਦਾ ਸੀ, ਬੰਦੇ ਤਕੜੇ ਹੁੰਦੇ ਸੀ, 9-10 ਕਿਲੋਮੀਟਰ ਤਾਂ ਖੇਡਣ ਚਲੇ ਜਾਂਦੇ। ਅਸੀਂ ਵੀ ਤਾਂ ਜਦੋਂ SD ਕਾਲਜ ਆਪਣੇ ਘਰ ਤੋਂ 2-3 ਕਿਲੋਮੀਟਰ ਤੁਰ ਕੇ ਭੱਜ ਕੇ ਚਲੇ ਜਾਂਦੇ ਸੀ ਉੱਥੇ। ਸੋ ਉਹ ਦੋਨਾਂ ਕ੍ਰਿਸ਼ਨ ਭਗਵਾਨ ਜੀ ਜਿਹੜੇ ਸੀਗੇ ਉਹ ਨੰਦਗਾਮ ਦੇ ਵਿੱਚ ਪਰਵਰਿਸ਼ ਹੋਈ ਸੀਗੀ, ਤੇ ਜਿਹੜੀ ਬਰਸਾਨਾ ਹੈ ਜਿੱਥੇ ਰਾਧਾ ਹੋਈ ਸੀ, ਇਹ ਜਦੋਂ ਬੱਚੇ ਛੋਟੇ ਖੇਡਦੇ ਹੁੰਦੇ ਸੀ ਨਾ, ਉੱਥੇ ਇਹਨਾਂ ਦਾ ਪਿਆਰ ਸੀਗਾ। ਸੋ ਪਿਆਰ ਦੇ ਵਿੱਚ ਇਹਨਾਂ ਦੀ ਸ਼ਾਦੀ ਨਹੀਂ ਹੋਈ, ਤੇ ਪਰ ਇਹਨਾਂ ਦੀ ਸ਼ਾਦੀ ਕ੍ਰਿਸ਼ਨ ਭਗਵਾਨ ਦੀ ਰੁਕਮਨੀ ਨਾਲ ਹੋਈ ਸੀ, ਪਰ ਰਾਧਾ ਨਾਲ ਇਹਦਾ ਰੂਹਾਨੀ ਪਿਆਰ ਸੀਗਾ, ਬਚਪਨ ਦਾ ਪਿਆਰ ਸੀਗਾ। ਸੋ ਇਹ ਉੱਥੇ ਬਰਸਾਨਾ ਦੀ ਜਿਹੜੀ ਹੋਲੀ ਹੈ ਨਾ, ਉਹ ਵਰਲਡ ਦੇ ਵਿੱਚ ਬੜੀ ਪ੍ਰਸਿੱਧ ਹੈ। ਉੱਥੇ ਜਿਹੜੀ ਹੋਲੀ ਹੈ ਉਹ 3 ਤਰੀਕਿਆਂ ਨਾਲ ਮਨਾਈ ਜਾਂਦੀ ਹੈ। ਇੱਕ ਨੂੰ ਕਹਿੰਦੇ ਨੇ ਲੱਡੂ ਹੋਲੀ, ਲੱਡੂ ਜਿਹੜੇ ਖਾਣ ਵਾਲੇ ਹੁੰਦੇ ਨੇ, ਲੱਡੂ ਹੋਲੀ। ਦੂਜੀ ਨੂੰ ਕਹਿੰਦੇ ਨੇ ਲੱਠ ਹੋਲੀ, ਲੱਠ ਹੁੰਦੇ ਨੇ ਸੂਟੀ ਨੂੰ ਕਹਿੰਦੇ ਨੇ। ਤੇ ਤੀਜੀ ਨੂੰ ਕਹਿੰਦੇ ਨੇ ਫੁੱਲਾਂ ਦੀ ਹੋਲੀ। ਇਹ ਮੈਂ ਤਿੰਨੇ ਥੋੜੀ ਥੋੜੀ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਦਾ, ਤਾਂ ਕਿ ਤੁਹਾਨੂੰ ਆਪਾਂ ਨੂੰ ਗੱਲ ਕਲੀਅਰ ਹੋ ਜੇ। ਦੇਖੋ ਜਿਹੜੀ ਤਾਂ ਹੈਗੀ ਨਾ, ਪਹਿਲਾਂ ਲੱਡੂ ਹੋਲੀ ਦੀ ਗੱਲ ਕਰ ਲਈ। ਦੇਖੋ ਇਹਦੇ ਵਿੱਚ ਕੀ, ਲੱਡੂ ਹੋਲੀ ਬੜੀ ਇੰਟਰਸਟਿੰਗ ਹੈ। ਉਹ ਦੁਆਪਰ ਤੋਂ ਲੈ ਕੇ ਹੁਣ ਤੱਕ ਇੱਕੋ ਹੀ ਰਿਚੁਅਲ ਚੱਲੀ ਆਉਂਦੀ ਹੈ ਕਿ ਰਾਧਾ ਪੈਦਾ ਹੋਈ ਸੀਗੀ ਬਰਸਾਨਾ ਦੇ ਵਿੱਚ, ਤੇ ਕ੍ਰਿਸ਼ਨ ਜੀ ਜਿਹੜੇ ਸੀਗੇ ਉਹ ਸੀਗੇ ਨੰਦਗਾਉਂ ਚ। ਇੱਕ ਮੈਂ ਛੋਟੀ ਜਿਹੀ ਗੱਲ ਭੁੱਲ ਗਿਆ, ਉਹ ਇਹ ਹੈ ਵੀ ਕ੍ਰਿਸ਼ਨ ਕਹਿੰਦੇ ਨੇ ਜਦੋਂ ਭਗਵਾਨ ਛੋਟੇ ਜਿਹੇ ਸੀ ਨਾ, ਇਹਨਾਂ ਨੇ ਆਪਣੀ ਯਸ਼ੋਦਾ ਮਾਂ ਨੂੰ ਕਿਹਾ ਕਿ ਮਾਂ ਜਿਹੜੀ ਮੇਰੀ ਫਰੈਂਡ ਹੈ ਰਾਧਾ, ਇਹਦਾ ਮੈਂ ਗੋਰੀ ਹਾਂ, ਮੈਂ ਤਾਂ ਐਵੇਂ ਕਾਲਾ ਜਾਂ। ਤੇ ਉਹਨੇ ਮਜ਼ਾਕ ਚ ਕਹਿਤਾ ਜੇ ਉਹ ਗੋਰੀ ਹੈ ਤਾਂ ਕਿ ਇਹਦੇ ਰੰਗ ਮਾਲ ਕੇ ਉਹਨੂੰ ਕਾਲਾ ਕਰ ਦੇ। ਸੋ ਉਹਨੇ ਜਦੋਂ ਕਿਹਾ ਤਾਂ ਸ਼ੌਕ ਨਾਲ ਸੀ, ਮਾਂ ਬਾਪ ਹਾਸੀ ਮਜ਼ਾਕ ਕਰ ਲੈਂਦੇ ਸੀ। ਸੋ ਉਹਨਾਂ ਨੇ, ਕ੍ਰਿਸ਼ਨ ਨੇ ਆਪਣੇ ਦੋਸਤਾਂ ਨੂੰ ਲੈ ਕੇ, ਕੋਗੋਸ ਪਿੰਡ ਦੇ ਉਹਦੇ ਦੋਸਤ ਹੁੰਦੇ ਸੀਗੇ, ਜਿਸ ਸੁਧਾਮਾ ਗਰੀਬ ਵੀ ਸੀ, ਹੋਰ ਵੀ ਦੋਸਤ ਨੇ। ਸੋ ਇਸ ਤਰ੍ਹਾਂ ਹੀ ਉਧਰ ਰਾਧਾ ਦੀਆਂ ਜਿਹੜੀਆਂ ਸਹੇਲੀਆਂ ਸੀ, ਮੈਨੂੰ ਨਾਂ ਭੁੱਲ ਗਿਆ, ਜੋ ਵੀ ਸੀ, ਚਲੋ ਉਹਦੀਆਂ ਫਰੈਂਡ ਸੀਗੀਆਂ। ਸੋ ਲਲਿਤਾ, ਹਾਂ, ਸੋ ਇਹ ਲਲਿਤਾ ਰਾਧਾ ਦੀ ਬੜੀ ਕਲੋਜ਼ ਫਰੈਂਡ ਸੀ, ਤੇ ਕ੍ਰਿਸ਼ਨ ਜੀ ਦੇ ਸੀਗੇ ਆਪਣੇ ਸੁਧਾਮਾ ਜੀ। ਇਹ ਉਹਨਾਂ ਦੇ ਘਰੇ ਚਲੇ ਗਏ ਵੀ ਰੰਗ ਲਾਉਣ ਚਲਦੇ ਆ, ਉਸ ਤੋਂ ਬਾਅਦ ਇੱਕ ਦੂਜੇ ਨਾਲ ਮਜ਼ਾਕ ਮਜੂਕ ਕਰਨ ਲੱਗ ਗਏ, ਤੇ ਉੱਥੋਂ ਫਿਰ ਇਹ ਹੋਲੀ ਦਾ ਜਿਹੜਾ ਹੈਗਾ ਰੰਗ ਛਿੜਕਣ ਦਾ ਰਿਵਾਜ਼ ਪੈਦਾ ਹੋ ਗਿਆ। ਹੁਣ ਗੱਲ ਕਰੀਏ ਆਪਾਂ ਲੱਡੂ ਹੋਲੀ। ਲੱਡੂ ਹੋਲੀ ਬੜੀ ਪ੍ਰਸਿੱਧ ਹੈ। ਦੇਖੋ ਹੁੰਦਾ ਕੀ ਹੈ ਕਿ ਰਾਧਾ ਜੀ ਦਾ ਜਿਹੜਾ ਜਨਮ ਹੈ ਉਹ ਹੈਗਾ ਬਰਸਾਨਾ ਚ। ਉੱਥੇ ਰਾਧਾ ਜੀ ਦਾ ਲਾਡਲੀ ਦਾ ਮੰਦਰ, ਲਾਡਲੀ ਜੀ ਦਾ ਮੰਦਰ ਬੜਾ ਮਸ਼ਹੂਰ ਹੈ, ਤੇ ਇਸੇ ਤਰ੍ਹਾਂ ਨੰਦਗਾਉਂ ਦੇ ਵਿੱਚ ਕ੍ਰਿਸ਼ਨ ਜੀ ਦਾ ਮੰਦਰ ਬਹੁਤ ਮਸ਼ਹੂਰ ਹੈ, ਉਹ ਨੰਦਗਾਉਂ ਦੇ ਵਿੱਚ ਮੰਨਿਆ ਜਾਂਦਾ। ਕਹਿੰਦੇ ਨੇ ਅੱਜ ਵੀ ਇਹੀ ਹੈ ਕਿ ਜਿਹੜੀ ਬਰਸਾਨਾ ਦੇ ਹੈ ਨਾ ਮੰਦਰ ਦੇ ਵਿੱਚੋਂ ਇੱਕ ਸਖੀ ਲੇਡੀ, ਪਰ ਹੁਣ ਲੇਡੀ ਨਹੀਂ, ਉਹ ਐਕਚੁਲੀ ਉਹ ਇੱਕ ਆਦਮੀ ਹੁੰਦਾ ਪਿਛਲੇ 25 ਸਾਲਾਂ ਤੋਂ, ਮੈਂ ਨਾਂ ਭੁੱਲ ਗਿਆ, ਉਹ ਲੇਡੀ ਦਾ ਰੂਪ ਧਾਰ ਕੇ ਉੱਥੋਂ ਜਿਹੜੇ ਨੇ ਫੁੱਲ ਲੈ ਕੇ ਜਾਂਦੇ ਨੇ, ਮੇਵੇ ਲੈ ਕੇ ਜਾਂਦੇ ਨੇ, ਉਹ ਹੁਣ ਤਾਂ ਤੁਰ ਕੇ ਨਹੀਂ ਜਾਂਦੇ, ਉਹ ਗੱਡੀਆਂ ਦੇ ਵਿੱਚ ਬੈਠ ਕੇ ਜਾਂ ਕਾਰ ਦੇ ਵਿੱਚ ਜਾਂ ਪਿਕਅਪ ਦੇ ਵਿੱਚ ਬੈਠ ਕੇ ਉਹ ਨੰਦਗਾਉਂ ਜਾਂਦੇ ਨੇ, ਇਨਵਾਈਟ ਕਰਨ ਦੇ ਲਈ ਕਿ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆ ਕੇ, ਸਾਡੇ ਪਿੰਡ 'ਚ ਆ ਕੇ ਜਾਂ ਬਰਸਾਨਾ 'ਚ ਆ ਕੇ ਹੋਲੀ ਖੇਡੋ। ਉਸ ਨਗਰ ਨਿਵਾਸੀਆਂ ਨੇ ਮੰਨਿਆ ਜਾਂਦਾ ਵੀ ਕ੍ਰਿਸ਼ਨ ਜੀ ਦੇ ਨੇ, ਉਹ ਕ੍ਰਿਸ਼ਨ ਜੀ ਨੂੰ ਇਨਵਾਈਟ ਕਰਨ ਜਾਂਦੇ ਨੇ। ਜਦੋਂ ਉਹਨਾਂ ਨੂੰ ਉੱਥੇ ਇਨਵਾਈਟ ਕਰਨ ਜਾਂਦੇ ਉੱਥੇ ਨਾਚ ਗਾਂ ਡਾਂਸ ਵਗੈਰਾ ਦਾ ਉਹ ਹੋਲੀ ਤੋਂ ਦੋ ਲੱਡੂ ਜਿਹੜੀ ਹੋਲੀ ਹੈ ਉਸ ਤੋਂ ਪਹਿਲਾਂ ਜਾਂਦੇ ਨੇ। ਜਦੋਂ ਉੱਥੇ ਜਾਂਦੇ ਇੱਕੋ ਹੀ ਬੰਦਾ ਜਿਹੜਾ 25 ਸਾਲ ਤੋਂ ਜਾ ਰਿਹਾ, ਮੈਂ ਉਹਦੀ ਦੇਖੀ ਹੈ ਇੰਟਰਵਿਊ, ਉਹ ਬਰਸਾਨਾ ਨੂੰ ਰਿਪ੍ਰੈਜੈਂਟ ਕਰਦਾ, ਉਹ ਰਾਧਿਕਾ ਨੂੰ, ਰਾਧਿਕਾ ਦੀ ਜਿਹੜੀ ਸਹੇਲੀ ਹੈ ਉਹ ਕ੍ਰਿਸ਼ਨ ਜੀ ਨੂੰ ਮੈਸੇਜ ਲੈ ਕੇ ਆਉਂਦੀ ਹੈ, ਸਿੰਬਲ ਹੈ। ਫਿਰ ਜਦੋਂ ਉਹਦਾ ਮੈਸੇਜ ਅਕਸੈਪਟ ਕਰਦੇ ਨੇ ਤਾਂ ਨੰਦ ਗਾਉਂ ਦੇ ਉੱਤੋਂ ਇੱਕ ਬੰਦਾ ਬਰਸਾਨਾ ਚ ਉੱਥੇ ਜਾਂਦਾ ਕਿ ਅਸੀਂ ਤੁਹਾਡਾ ਨਿਊਤਾ ਜਿਹੜਾ ਇਨਵੀਟੇਸ਼ਨ ਹੈ ਉਹ ਅਡੋਪਟ ਕਰ ਲਿਆ। ਸੋ ਜਦੋਂ ਉਹ ਉੱਥੇ ਜਾਂਦਾ ਨੰਦ ਗਾਉਂ ਦਾ ਇੱਕ ਬੰਦਾ ਕੋ ਬੰਦਾ ਡਿਪਿਊਟ ਕੀਤਾ ਹੁੰਦਾ, ਉਹ ਉੱਥੇ ਜਾ ਕੇ ਬਰਸਾਨਾ ਦੇ ਵਿੱਚ ਕਹਿੰਦਾ ਕਿ ਅਸੀਂ ਤੁਹਾਡਾ ਕ੍ਰਿਸ਼ਨ ਭਗਵਾਨ ਨੇ ਤੁਹਾਡਾ ਜਿਹੜਾ ਇਨਵੀਟੇਸ਼ਨ ਹੈ ਉਹ ਅਕਸੈਪਟ ਕਰ ਲਿਆ, ਅਸੀਂ ਕੱਲ ਨੂੰ ਆ ਕੇ ਹੋਲੀ ਖੇਡਾਂਗੇ। ਸੋ ਉਸ ਦੀ ਖੁਸ਼ੀ ਦੇ ਵਿੱਚ ਉੱਥੇ ਕਹਿੰਦੇ ਨੇ ਵੀ ਲੋਕ ਬਰਸਾਨਾ ਦੇ ਲੱਡੂ ਬਣਾਉਂਦੇ ਨੇ, ਇੱਕ ਇੱਕ ਲੱਡੂ ਪਲਾਸਟਿਕ ਚ ਪਾ ਕੇ। ਹੁਣ ਜਿਹੜਾ ਰਿਵਾਜ ਹੈ ਉਸ ਮੰਦਰ ਚ ਲਾਡਲੀ ਜੀ ਦੇ ਮੰਦਰ ਦੇ ਉੱਪਰ ਜਾ ਕੇ ਉੱਥੇ ਲੱਖਾਂ ਦੀ ਭੀੜ ਹੁੰਦੀ ਹੈ, ਉਹ ਲੱਡੂਆਂ ਦਾ ਪ੍ਰਸ਼ਾਦ ਖੁਸ਼ੀ ਚ ਮਨਾਉਂਦਾ ਵੀ ਕੱਲ ਨੂੰ ਕ੍ਰਿਸ਼ਨ ਭਗਵਾਨ ਹੋਲੀ ਖੇਡਣ ਆਉਣਗੇ, ਉਹਨੂੰ ਕਹਿੰਦੇ ਨੇ ਲੱਡੂ ਦੀ ਹੋਲੀ। ਫਿਰ ਦੂਸਰੇ ਦਿਨ ਲੱਠ ਹੋਲੀ ਹੁੰਦੀ ਹੈ, ਸੋਟੀ ਦੀ ਹੋਲੀ ਹੁੰਦੀ ਹੈ, ਉਹ ਨੰਦ ਗਾਉਂ ਦੇ ਵੀ ਆਉਂਦੇ ਨੇ, ਛੋਰੇ ਮੰਨ ਕੇ ਆਉਂਦੇ ਨੇ ਵੀ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਹੀ ਆਏ ਨੇ, ਕਹਿੰਦੇ ਕ੍ਰਿਸ਼ਨ ਦੇ ਰਾਧਿਕਾ ਫਿਜ਼ੀਕਲ ਤਾਂ ਨਹੀਂ ਪਰ ਸਪਿਰਚੁਅਲੀ ਉੱਥੇ ਹੁੰਦੇ ਨੇ। ਜਦੋਂ ਉੱਥੇ ਜਾਂਦੇ ਨੇ ਰੰਗ ਖੇਡਦੇ ਨੇ ਤੇ ਉਧਰੋਂ ਉਹ ਵੀ ਤਿਆਰ ਹੁੰਦੀਆਂ ਨੇ ਸਖੀਆਂ, ਤੇ ਬਰਸਾਨਾ ਵਾਲੇ ਬਰਸਾਨਾ ਵਰਸਿਸ ਨੰਦ ਗਾਉਂ। ਸੋ ਜੋ ਨੰਦ ਗਾਉਂਦੇ ਨੇ ਉਹਨਾਂ ਤੇ ਰੰਗ ਪਾਉਂਦੇ ਨੇ, ਉਹਨਾਂ ਦੇ ਰੰਗ ਦੇ ਪਾਉਂਦੇ, ਕੋਈ ਮਿੱਠੇ ਮਿੱਠੇ ਮਜ਼ਾਕ ਵੀ ਇੱਕ ਦੂਜੇ ਨੂੰ ਕਰਦੇ ਨੇ, ਤੇ ਫਿਰ ਜਿਹੜੀਆਂ ਬਰਸਾਨਾ ਦੀਆਂ ਲੇਡੀਜ਼ ਹੁੰਦੀਆਂ ਉਹਨਾਂ ਕੋਲ ਸੋਟੀਆਂ ਹੁੰਦੀਆਂ ਛੱਟੀ ਕਹਿ ਲਓ, ਫਿਰ ਉਹਨਾਂ ਦੇ ਸਿਰ ਚ ਮਾਰਦੀਆਂ ਤੇ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਟੋਕਰੀ ਜੀ ਬਣਾ ਲੈਂਦੇ ਨੇ ਉਹਦੇ ਉੱਤੇ ਮਾਰਦੇ ਨੇ। ਸੋ ਇਸ ਤਰ੍ਹਾਂ ਲੁਤਫ ਲੈਂਦੇ ਨੇ, ਇਹਨੂੰ ਕਹਿੰਦੇ ਨੇ ਲੱਠ ਮਾਰ ਹੋਲੀ। ਤੇ ਤੀਜੀ ਹੁੰਦੀ ਹੈ ਫੁੱਲਾਂ ਦੀ ਹੋਲੀ। ਫੁੱਲਾਂ ਦੀ ਹੋਲੀ ਜਿਹੜੀ ਹੈਗੀ ਉਹ ਬਿੰਦਰਾਵਨ ਦੇ ਵਿੱਚ ਮਨਾਈ ਜਾਂਦੀ ਹੈ, ਉੱਥੇ ਬਿੰਦਰਾਵਨ ਐਂਡ ਮਥੁਰਾ ਦੋਨਾਂ ਦੇ ਵਿੱਚ ਜਿਹੜਾ 40 ਕਿਲੋਮੀਟਰ ਦਾ ਡਿਫਰੈਂਸ ਹੈ। ਤੁਹਾਨੂੰ ਪਤਾ ਨਾ ਮਥੁਰਾ ਦੇ ਵਿੱਚ ਐਕਚੁਅਲ ਜੇਲ੍ਹ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਜੇਲ੍ਹ ਦੇ ਵਿੱਚ ਜਨਮ ਹੋਇਆ ਸੀ, ਮਥੁਰਾ ਵਿੱਚ ਹੋਇਆ ਸੀ। ਬਾਅਦ ਦੇ ਵਿੱਚ ਉਹ ਨੰਦ ਗਾਉਂ ਦੇ ਵਿੱਚ ਆ ਕੇ ਤੁਹਾਡੇ ਆਪਣਾ ਬਚਪਨ ਉਹਨਾਂ ਨੇ ਬਤੀਤ ਕੀਤਾ। ਮਥੁਰਾ ਦੇ ਉਹ ਰਾਜਾ ਸੀ ਕਿਉਂਕਿ ਕੰਸ ਉਹਨਾਂ ਦਾ ਮਾਮਾ ਮਥੁਰਾ ਦੇ ਵਿੱਚ ਉਹਦੀ ਰਾਜਧਾਨੀ ਸੀ, ਉੱਥੇ ਰਾਜ ਕਰਦਾ ਸੀ। ਸੋ ਮਥੁਰਾ ਤੇ ਬਿੰਦਰਾਵਨ, ਬਿੰਦਰਾਵਨ ਦੇ ਵਿੱਚ ਇੱਕ ਗੋਵਰਧਨ ਪਰਬਤ ਹੈ। ਗੋਵਰਧਨ ਪਰਬਤ ਦੀ ਸਟੋਰੀ ਵੀ ਬੜੀ ਅਜੀਬ ਹੈ ਕਿ ਕ੍ਰਿਸ਼ਨ ਜੀ ਦਾ ਬਚਪਨ ਵੀ ਉੱਥੇ ਕਦੇ ਉੱਥੇ ਚਲੇ ਜਾਂਦੇ ਸੀਗੇ। ਜਦੋਂ ਆਪਣਾ ਰੱਬ ਸੋਡਾ ਭਲਾ ਕਰੇ ਕੰਸ ਮਾਮੇ ਨੂੰ ਮਾਰਤਾ ਤੇ ਇਹਨਾਂ ਨੂੰ ਰਾਜ ਮਿਲ ਗਿਆ ਤੇ ਇਹ ਛੋਟੇ ਹੀ ਸੀ ਹਾਲੇ, ਤੇ ਇਹਨਾਂ ਦੇ ਜੇ ਬਚਪਨ ਦੇ ਵਿੱਚ ਤਾਂ ਬੰਦੇ ਬਥੇਰੇ, ਉਹਨਾਂ ਨੂੰ ਨਹੀਂ ਨਾ ਪਤਾ ਹੁੰਦਾ ਕਿ ਮੇਰੇ ਕੋਲ ਕਿਹੜੀ ਪਾਵਰ ਹੈ ਕਿਹੜੀ ਨਹੀਂ, ਅੰਦਰੋਂ ਤਾਂ ਪਤਾ ਹੁੰਦਾ ਪਰ ਉਹ ਬਾਹਰੋਂ ਤਾਂ ਬੱਚੇ ਹੀ ਸੀਗੇ। ਸੋ ਗੋਵਰਧਨ ਪਰਬਤ ਸੀਗਾ ਤੇ ਲੋਕ ਉਦੋਂ ਜਿਹੜੇ ਬਿੰਦਰਾਵਨ ਦੇ ਲੋਕ ਸੀਗੇ ਉਹ ਹਰ ਸਾਲ, ਕਿਉਂਕਿ ਇਨੋਸੈਂਟ ਹੁੰਦੇ ਸੀ, ਉਹ ਹਰ ਸਾਲ ਹਵਨ ਕਰਦੇ ਹੁੰਦੇ ਸੀ, ਯੱਗ ਕਰਦੇ ਹੁੰਦੇ ਸੀਗੇ ਤਾਂ ਕਿ ਅਸੀਂ ਇੰਦਰ ਦੇਵਤਾ ਨੂੰ ਖੁਸ਼ ਕਰਨਾ ਤਾਂ ਕਿ ਉਹ ਬਰਸਾਤ ਪਾਵੇ। ਇੰਦਰ ਦੇਵਤਾ ਨਾ ਮੀਂਹ ਦਾ ਦੇਵਤਾ, ਸੋ ਉਹ ਉਹਨੂੰ ਖੁਸ਼ ਕਰਨ ਦੇ ਲਈ ਜੱਗ ਤਪ ਕਰਦੇ ਹੁੰਦੇ ਸੀਗੇ ਤਾਂ ਕਿ ਉਹ ਜੇ ਮੀਂਹ ਪਾਊਗਾ ਤਾਂ ਹੀ ਫਸਲਾਂ ਹਰੀਆਂ ਹੋਣਗੀਆਂ, ਤਾਂ ਹੀ ਜੇ ਫਸਲਾਂ ਹਰੀਆਂ ਹੋਣਗੀਆਂ ਤਾਂ ਗਊਆਂ ਨੂੰ ਘਾਹ ਫੂਸ ਮਿਲੂਗਾ, ਗਊਆਂ ਨੂੰ ਘਾਹ ਫੂਸ ਮਿਲੂਗਾ, ਤਾਂ ਹੀ ਉਹ ਦੁੱਧ ਦੇਣਗੇ, ਦੁੱਧ ਦੇ ਉੱਤੇ ਉਹਨਾਂ ਦਾ ਬਿਜ਼ਨਸ ਚੱਲਦਾ ਸੀ। ਲੋਕਾਂ ਦਾ ਵਿਸ਼ਵਾਸ ਸੀਗਾ ਕਿ ਇੰਦਰ ਪਰਮਾਤਮਾ, ਪਰ ਕ੍ਰਿਸ਼ਨ ਜੀ ਨੂੰ ਪਤਾ ਸੀ ਕਿਉਂਕਿ ਅੰਦਰੋਂ ਜਿਹੜੇ ਅੰਦਰੋਂ ਪਰਮਾਤਮਾ ਪਾਲੇ ਨਾ ਉਹਨੂੰ ਸਾਰੀ ਚੀਜ਼ ਦੀ ਨੌਲੇਜ ਹੋ ਜਾਂਦੀ ਹੈ। ਉਹਨੂੰ ਪਤਾ ਸੀ ਵੀ ਜਿੰਨੇ ਵੀ ਦੇਵੀ ਦੇਵਤਾ ਨੇ ਨਾ ਇਹ ਪਰਮਾਤਮਾ ਨੇ ਹੀ ਉਹਨਾਂ ਦੀਆਂ ਡਿਊਟੀਜ਼ ਲਗਾਈਆਂ ਨੇ। ਗੋਡ ਇਜ਼ ਸੁਪਰੀਮ ਇਨ ਕੰਪੈਰੀਜ਼ਨ ਵਿਦ ਦਾ ਦੇਵੀ ਦੇਵਤਾ। ਇੰਦਰ ਦੀ ਡਿਊਟੀ ਮੀਂਹ ਪਾਉਣਾ ਲਾਇਆ, ਉਹਦੀ ਡਿਊਟੀ ਹੈ, ਉਹਨੂੰ ਕਰਨਾ ਪੈਣਾ ਪਰਮਾਤਮਾ ਦੀ ਡਿਊਟੀ ਦੇ, ਪਰ ਉਹ ਆਪਣੀ ਮਰਜ਼ੀ ਨਾਲ ਨਹੀਂ ਕੁਝ ਕਰ ਸਕਦਾ, ਮਰਜ਼ੀ ਚੱਲਣੀ ਹੈ ਪਰਮਾਤਮਾ ਦੀ। ਜਿਸ ਤਰ੍ਹਾਂ ਮੋਦੀ ਸਾਹਿਬ ਸਾਡੇ ਦੇਸ਼ ਦੇ ਰਾਸ਼ਟਰਪਤੀ ਨੇ ਤੇ ਇਹਦੇ ਵਿੱਚ ਨਿਤਿਨ ਗਡਕਰੀ ਕਹਿ ਲਓ ਜਾਂ ਰਾਜਨਾਥ ਕਹਿ ਲਓ ਜਾਂ ਉਹ ਅਮਿਤ ਸ਼ਾਹ ਕਹਿ ਲਓ, ਉਹ ਪਾਵਰਫੁਲ ਤਾਂ ਹੈਗੇ ਪਰ ਜੇ ਮੋਦੀ ਜੋ ਚਾਹੇ ਉਹਨਾਂ ਨੂੰ ਉਹ ਮੰਨਣਾ ਪਊਗਾ, ਉਹ ਮੋਦੀ ਦੇ ਖਿਲਾਫ ਜਾ ਕੇ ਕੁਛ ਨਹੀਂ ਕਰ ਸਕਦੇ। ਸੋ ਇਸੇ ਤਰ੍ਹਾਂ ਹੀ ਕ੍ਰਿਸ਼ਨ ਭਗਵਾਨ ਕਿਉਂਕਿ ਵਿਸ਼ਨੂੰ ਦੇ ਅਵਤਾਰ ਸੀਗੇ ਚਾਹੇ ਬਚਪਨ ਸੀਗੇ ਪਰ ਉਹਨਾਂ ਨੂੰ ਨੌਲੇਜ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੂਜਾ ਕਿਉਂ ਕਰਦੇ ਹੋ, ਉਹ ਕਹਿੰਦੇ ਅਸੀਂ ਹਰ ਸਾਲ ਪੂਜਾ ਇਸ ਕਰਕੇ ਕਰਦੇ ਹਾਂ ਤਾਂ ਕਿ ਇੰਦਰ ਦੇਵਤਾ ਇੱਥੇ ਬਾਰਿਸ਼ ਪਾ ਦੇ ਤਾਂ ਕਿ ਸਾਡੀਆਂ ਫਸਲਾਂ ਹਰੀਆਂ ਹੋਣ, ਗਊਆਂ ਨੂੰ ਜਾਨਵਰਾਂ ਨੂੰ ਘਾਹ ਫੂਸ ਮਿਲੂਗਾ, ਉਹ ਤੋਂ ਦੁੱਧ ਮਿਲੂਗਾ, ਦੁੱਧ ਤੋਂ ਅਸੀਂ ਵਪਾਰ ਕਰਾਂਗੇ, ਸਾਡੀ ਰੋਜ਼ੀ ਰੋਟੀ ਚੱਲਦੀ ਹੈ। ਕ੍ਰਿਸ਼ਨ ਭਗਵਾਨ ਕਹਿੰਦੇ ਵੀ ਤੁਸੀਂ ਇੰਦਰ ਦੀ ਕਿਉਂ ਪੂਜਾ ਕਰਦੇ ਹੋ, ਕਿਸੇ ਦੀ ਪੂਜਾ ਕਰਨ ਦੀ ਲੋੜ ਨਹੀਂ ਹੈ, ਤੁਸੀਂ ਜੇ ਪੂਜਾ ਕਰਨੀ ਹੈ ਗੋਵਰਧਨ ਪਰਬਤ ਦੀ ਕਰੋ, ਧਰਤੀ ਦੀ ਕਰੋ ਜਿਹੜੀ ਜਿੱਥੋਂ ਇਹ ਘਾਹ ਹੁੰਦਾ, ਘਾਹ ਤੋਂ ਸਾਡੀਆਂ ਪਸ਼ੂ ਜਾਨਵਰ ਪੌਦੇ ਖਾਂਦੇ ਨੇ, ਇਹਦੀ ਪੂਜਾ ਪਾਠ ਕਰਿਆ ਕਰੋ। ਜਦੋਂ ਕਹਿੰਦੇ ਨੇ ਇਹ ਵੈਸੇ ਸਟੋਰੀ ਹੈ, ਮਿੱਥੀ ਹੈ, ਪਰ ਇਹਦੇ ਪਿੱਛੇ ਪਰਪਜ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਉਹਦੀ ਪੂਜਾ ਕੀਤੀ ਗੋਵਰਧਨ ਦੀ ਤੇ ਇੰਦਰ ਨੂੰ ਕਹਿੰਦੇ ਦੇਵੀ ਤੁਹਾਨੂੰ ਪਤਾ ਲੱਗਿਆ ਵੀ ਆਹ ਕੀ ਮੇਰੀ ਕੋਈ ਪੂਜਾ ਕਰਨੀ ਕਿਉਂ ਬੰਦ ਕਰਤੀ? ਤੇ ਉਹਨੂੰ ਗੁੱਸਾ ਆ ਗਿਆ, ਉਹਨੇ ਬੜਾ ਕਹਿੰਦੇ ਬੜੀਆਂ ਬਿਜਲੀਆਂ ਵਰਸਾਈਆਂ, ਮੀਂਹ ਪਾਇਆ ਤੇ ਲੋਕ ਹਾਹਾਕਾਰ ਹੋ ਗਈ। ਉਹ ਕ੍ਰਿਸ਼ਨ ਭਗਵਾਨ ਕੋਲ ਵਸ ਗਏ, ਤੂੰ ਕਿਹਾ ਸੀ ਬੰਦ ਕਰਦੇ, ਆ ਦੇਖ ਸਾਡੇ ਤਾਂ ਮੀਂਹ ਇੰਨਾ ਹੋ ਗਿਆ, ਇੱਥੇ ਤਾਂ ਹੜ ਆ ਜਾਣਗੇ, ਇੱਥੇ ਅਸੀਂ ਰੁੜ ਜਾਵਾਂਗੇ, ਇੱਥੇ ਬਰਬਾਦ ਹੋ ਜਾਵਾਂਗੇ। ਉਹ ਕਹਿੰਦਾ ਕੋਈ ਗੱਲ ਨਹੀਂ। ਤੇ ਉਹ ਜਾ ਕੇ ਕਹਿੰਦੇ ਧਰਤੀ ਪੜੀ ਤੇ ਕ੍ਰਿਸ਼ਨ ਭਗਵਾਨ ਨੇ ਬਚਪਨ ਦੇ ਵਿੱਚ ਹੀ ਇੱਕ ਉਂਗਲ ਦੇ ਉੱਤੇ ਉਹ ਗੋਵਰਧਨ ਪਰਬਤ ਖੜਾ ਕਰ ਲਿਆ ਤੇ ਬਾਰਿਸ਼ ਰੁਕ ਗਈ, ਬਾਰਿਸ਼ ਉੱਪਰ ਉੱਪਰ ਪੈਂਦੀ ਹੈ। ਤੇ ਜਦੋਂ ਇੰਦਰ ਨੂੰ ਪਤਾ ਲੱਗਿਆ ਤਾਂ ਉਹਨੇ ਆ ਕੇ ਖੈਰ ਕ੍ਰਿਸ਼ਨ ਭਗਵਾਨ ਤੋਂ ਮਾਫੀ ਮੰਗੀ ਤੇ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਵੀ ਦੇਵੀ ਦੇਵਤੇ ਦੀ ਪੂਜਾ ਕਰਨ ਦੇ ਨਾਲੋਂ ਉਸ ਇੱਕ ਅਕਾਲ ਪੁਰਖ ਦੀ, ਪਰਮਾਤਮਾ ਦੀ, ਅੱਲਾਹ ਦੀ ਪੂਜਾ ਕਰੋ ਜਿਹਨੇ ਕੁੱਲ ਕਾਇਨਾਤ ਨੂੰ ਬਣਾਇਆ ਤੇ ਜਿਹਨੇ ਦੇਵੀ ਦੇਵਤਾ ਨੂੰ ਬਣਾਇਆ। ਉਸ ਕਰਕੇ ਵੀ ਜਿਹੜਾ ਬਿੰਦਰਾਵਨ ਦੇ ਵਿੱਚ ਹੈ ਨਾ, ਉਸ ਤੋਂ ਬਾਅਦ ਜਿਹੜੀ ਮੀਂਹ ਦੀ ਥਾਂ ਤੇ ਸਿੰਬੋਲਿਕ ਹੈ ਉਹ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਹਜ਼ਾਰਾਂ ਟਨ ਫੁੱਲ ਹੁੰਦੇ ਨੇ ਉੱਥੇ। ਬਾਂਕੇ ਬਿਹਾਰੀ ਲਾਲ ਜੀ ਦਾ ਮੰਦਿਰ ਹੈ, ਭੀੜ ਬਹੁਤ ਹੁੰਦੀ ਹੈ। ਹੁਣ ਪਿੱਛੇ ਜਿਹੜੀ ਮਨਾਈ ਆ, ਕਹਿੰਦੇ 10 ਕੁ ਬੰਦੇ ਆ ਕੇ ਧਰਤੀ ਭੀੜ ਦੇ ਵਿੱਚ ਆ ਕੇ ਉਹ ਥੱਲੇ ਉਹ ਜ਼ਖਮੀ ਵੀ ਹੋਏ ਨੇ। ਸੋ ਇਸ ਕਰਕੇ ਹੈਲੀਕਾਪਟਰ ਮਥੁਰਾ, ਤੁਹਾਨੂੰ ਪਤਾ ਹੇਮਾ ਮਾਲਿਨੀ ਸਾਡੀ ਜਿਹੜੀ ਪ੍ਰਸਿੱਧ ਐਕਟਰਸ ਹੈ, ਲੋਕ ਸਭਾ ਦੀ ਮੈਂਬਰ ਵੀ ਹੈ, ਉੱਥੋਂ ਦੀ MP ਹੈ, ਤੇ ਉਹ ਡਾਂਸ ਨਾਚ ਡਾਂਸ ਕਈ ਕਈ ਦਿਨ ਚੱਲਦੇ ਨੇ ਸਾਡੇ ਬਰਨਾਲੇ ਤੋਂ ਵੀ। ਮੈਨੂੰ ਯਾਦ ਹੈ ਮੰਦਰ ਦੇ ਜਿਹੜੇ ਪ੍ਰਧਾਨ ਜੀ ਨੇ, ਮੈਂ ਨਾਂ ਭੁੱਲ ਗਿਆ, ਉਹਨਾਂ ਨੂੰ ਜਦੋਂ ਮੈਂ 4 ਸਾਲ ਪਹਿਲਾਂ ਕਿਹਾ ਸੀ, ਉਹ ਕਹਿੰਦੇ ਸੀ ਮੈਂ ਬਰਸਾਨਾ ਦੀ ਹੋਲੀ ਹਰ ਸਾਲ ਦੇਖਣ ਜਾਂਦਾ। ਤੇ ਉੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ, ਬੜੀ ਵਧੀਆ ਤਰੀਕੇ ਨਾਲ ਜੋਸ਼ ਹੁੰਦਾ ਪਰਮਾਤਮਾ ਮੰਦਰਾਂ ਚ ਕਿਹਾ ਹੁੰਦਾ, ਲੋਕ ਦਾਨ ਵੀ ਬਹੁਤ ਕਰਦੇ ਨੇ, ਲੰਗਰ ਵੀ ਬਹੁਤ ਲੱਗਦੇ ਨੇ। ਸੋ ਇਸ ਕਰਕੇ ਬਿੰਦਰਾਵਨ ਦੇ ਵਿੱਚ ਹੈਲੀਕਾਪਟਰ ਦੇ ਰਾਹੀਂ ਫੁੱਲ ਵਰਸਾਏ ਜਾਂਦੇ ਨੇ, ਉੱਥੇ ਟਨ ਦੇ ਟਨ ਮੰਦਰਾਂ ਦੇ ਉੱਤੇ ਖੜ ਕੇ ਲੋਕਾਂ ਦੇ ਪਾਉਂਦੇ ਨੇ, ਉੱਥੇ ਕੋਈ ਰੰਗ ਨਹੀਂ ਪਾਇਆ ਜਾਂਦਾ। ਦੂਜੀ ਗੱਲ ਮੈਂ ਦੱਸਣੀ ਚਾਹੁੰਦਾ ਵੀ ਜਿਹੜੇ ਰੰਗ ਨੇ ਨਾ ਉੱਥੇ ਉਹ ਫੁੱਲਾਂ ਨੂੰ, ਮੈਂ ਪੁੱਛਿਆ ਸੀ ਵੀ ਇਹ ਰੰਗ ਕਿਵੇਂ ਬਣਦੇ ਨੇ, ਤਾਂ ਪਤਾ ਲੱਗਿਆ ਕਿ ਫੁੱਲਾਂ ਦੇ ਡਿਫਰੈਂਟ ਰੰਗ ਹੁੰਦੇ ਨੇ, ਜਿਵੇਂ ਗੇਂਦਾ ਲਾਲ ਵੀ ਹੁੰਦਾ ਤੇ ਪੀਲਾ ਵੀ ਹੁੰਦਾ, ਇਸ ਤਰ੍ਹਾਂ ਹੀ ਗੁਲਾਬ ਦੇ ਡਿਫਰੈਂਟ ਰੰਗ, ਗੁਲਾਬ ਲਾਲ ਰੰਗ ਹੁੰਦਾ। ਕਹਿੰਦੇ ਇਹਨਾਂ ਨੂੰ ਫੁੱਲਾਂ ਨੂੰ ਪਾਣੀ ਚ ਉਬਾਲ ਕੇ ਉਹਦਾ ਰੰਗ ਕੱਢ ਲਿਆ ਜਾਂਦਾ, ਉਸ ਨੂੰ ਫਿਰ ਠੰਡਾ ਕਰਕੇ ਪਤਾ ਨਹੀਂ ਵਿੱਚ ਕਦੀ ਚੀਜ਼ ਹੋਰ ਪਾ ਕੇ ਉਹਦੀ ਹੋਲੀ ਤਿਆਰ ਕੀਤੀ ਜਾਂਦੀ ਹੈ। ਪਰ ਸਾਡੇ ਪੰਜਾਬ ਦੇ ਵਿੱਚ ਤਾਂ ਜਿਹੜੇ ਸਾਡੇ ਵਰਗੇ ਬੰਦੇ ਨੇ ਨਾ, ਉਹ ਕਹਿੰਦੇ ਗੰਦੇ ਤੋਂ ਗੰਦਾ ਰੰਗ ਪਾਓ ਤਾਂ ਕਿ ਤੁਹਾਡੇ ਦੇ ਮੂੰਹ ਤੇ ਨਾ ਦੱਬ ਕੇ ਗਲਾਲੀ ਇਹੋ ਜਿਹੀ ਮਾਲ ਜੋ ਤਾਂ ਕਿ 6 ਦਿਨ ਰੰਗ ਹੀ ਨਾ ਉਤਰੇ। ਕੱਪੜਿਆਂ ਚਾ ਕੇ ਟੱਬ ਦੇ ਵਿੱਚ ਹੀ ਡੁਬੋ ਆਉਂਦੇ ਨੇ, ਕਈ ਵਾਰ ਤਾਂ ਗੰਦ ਨਾਲੀ ਗਾਰੀ ਦਾ ਨਾਲੀ ਦਾ ਗਾਰਾ ਕੱਢ ਕੇ ਉਹਦੇ ਮੂੰਹ ਤੇ ਪਾਉਂਦੇ, ਦੈਟ ਇਜ ਨੌਨਸੈਂਸ। ਤੇ ਮੈਂ ਇਹ ਗੱਲਾਂ ਅੱਖਾਂ ਨਾਲ ਦੇਖੀਆਂ ਕਰਦਾ, ਹੁਣ ਚੇਂਜ ਹੋ ਗਈ ਤਾਂ ਅਲੱਗ ਗੱਲ ਹੈ, ਆਮ ਟਾਕਿੰਗ ਅਬਾਊਟ 50 ਈਅਰਸ ਗੋ ਇਹ ਹੁੰਦੀ ਸੀਗੀ। ਸੋ ਇਹ ਜਿਹੜੀ ਹੋਲੀ ਹੈ ਉਹ ਫੁੱਲਾਂ ਦੀ ਹੋਲੀ ਹੈ, ਫੁੱਲਾਂ ਦੀ ਹੋਲੀ ਮਨਾਉਣੀ ਚਾਹੀਦੀ ਹੈ। ਸੋ ਉਹਦੇ ਵਿੱਚ ਕੀ ਹੈ ਕਿ ਦੇਖੋ ਨਾ, ਜਿਹੜੀ ਇਹ ਮਥੁਰਾ ਬਿੰਦਰਾਵਨ ਦੀ ਤਾਂ ਹੀ ਕਈ ਕਈ ਦਿਨ ਚੱਲਦੀ ਹੈ, ਅੱਜ ਵੀ ਲਾਈਵ ਚੱਲ ਰਹੀ ਸੀ, ਕੱਲ ਵੀ ਚੱਲ ਰਹੀ, ਪਰਸੋਂ ਵੀ ਚੱਲ ਰਹੀ ਸੀ, ਕਿ ਇੱਕ ਤਾਂ ਉੱਥੋਂ ਦੀ ਫੁੱਲਾਂ ਦੀ ਹੋਲੀ ਮਸ਼ਹੂਰ ਹੈ, ਇੱਕ ਲੱਡੂਆਂ ਦੀ ਹੋਲੀ ਮਸ਼ਹੂਰ ਹੈ, ਇੱਕ ਲੱਠ ਦੀ ਹੋਲੀ ਮਸ਼ਹੂਰ ਹੈ। ਸੋ ਇਸ ਕਰਕੇ ਇਹ ਜਿਹੜੀ ਹੋਲੀ ਹੈ ਇਹ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਜਿਹੜਾ ਬ੍ਰਿਜ ਹੈ, ਜਿਹੜੀ ਕਿ ਉਹਦਾ ਟੋਟਲ ਏਰੀਆ ਮਥੁਰਾ ਬਿੰਦਰਾ, ਮਥੁਰਾ ਤੋਂ ਬਿੰਦਰਾਵਨ 40-45 ਕਿਲੋਮੀਟਰ ਦੂਰ ਹੈ। ਸੋ ਇਹ ਸਾਰੇ ਏਰੀਏ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦੀ ਯਾਦ ਦੇ ਵਿੱਚ, ਰਾਧਾ ਦੀ ਯਾਦ ਦੇ ਵਿੱਚ ਇਸ ਤਰ੍ਹਾਂ ਦੀ ਹੋਲੀ ਮਨਾਈ ਜਾਂਦੀ ਹੈ। ਬਾਕੀ ਸਾਡੇ ਪੰਜਾਬ ਚ ਤਾਂ ਜੀ ਸਿੱਧੀ ਗੱਲ ਹੈ, ਕੱਲ ਨੂੰ ਸੋਮਵਾਰ ਨੂੰ ਮਨਾਈ ਜਾਣੀ, ਉੱਥੇ ਤਾਂ ਇੱਕ ਦੂਜੇ ਦੇ ਘਰ ਰਿਸ਼ਤੇਦਾਰ ਯਾਰ ਦੋਸਤ ਮੋਟਰਸਾਈਕਲਾਂ ਤੇ ਬੈਠ ਕੇ ਨਾਲੇ ਸਿਗਰਟਾਂ ਪੀ ਜਾਂਦੇ ਨੇ, ਨਾਲੇ ਰੰਗ ਫੜਿਆ ਹੁੰਦਾ ਇੱਕ ਦੂਜੇ ਦੇ ਮਾਰਦੇ ਨੇ, ਜਿਹੜਾ ਕੋਈ ਮੇਰੇ ਵਰਗਾ ਅਣਜਾਣ ਫਾਜੇ ਉਹ ਵੀ ਇਹ ਮੈਨੂੰ ਯਾਦ ਹੈ ਕਿ 4-5 ਸਾਲ ਪਹਿਲਾਂ ਸੀ, ਜਦੋਂ ਨਹੀਂ 10 ਕੁ ਸਾਲ ਹੋ ਗਏ ਮੇਰੇ ਖਿਆਲ, 10 ਸਾਲ ਪਹਿਲਾਂ ਜਦੋਂ ਅਸੀਂ ਬਰਨਾਲੇ ਤੋਂ ਦਿੱਲੀ ਆਉਂਦੇ, ਕਹਿੰਦੇ ਅੱਜ ਹੋਲੀ ਹੈ, ਤੁਹਾਡੀ ਕਾਰ ਹੀ ਨਹੀਂ ਆਉਂਦੀ, ਉਹਦੇ ਰੰਗ ਭਰ ਦੇਣਗੇ ਅਸੀਂ। ਖੈਰ ਜਿਸੇ ਤਰ੍ਹਾਂ ਦੀ ਮਾਲਕ ਦੀ ਕਿਰਪਾ ਹੋਈ ਅਸੀਂ ਬਚ ਬਚਾ ਕੇ ਦਿੱਲੀ ਪਹੁੰਚ ਗਏ। ਰਸਤੇ 'ਚ ਦੇਖੇ ਅਸੀਂ ਬੜੇ ਲੋਕ ਰੰਗ ਬਿਰੰਗੇ, ਪਤਾ ਹੀ ਨਹੀਂ ਲੱਗਦਾ ਕਿ ਰੁਲਦੂ ਰਾਮ ਹੈ ਕਿ ਕ੍ਰਿਸ਼ਨ ਲਾਲ ਹੈ ਕਿ ਰਾਮ ਸਿੰਘ ਹੈ। ਉਹ ਰੰਗ ਹੀ ਇਹੋ ਜਿਹੇ ਬਣਾਏ ਹੁੰਦੇ ਨੇ, ਪੁੱਠੇ ਸਿੱਧੇ ਜੇ, ਹੱਥ ਹੁੱਥ ਵੀ ਰੰਗੇ ਪੈਂਦੇ ਨੇ, ਮੂੰਹ ਵੀ ਰੰਗਿਆ ਹੁੰਦਾ, ਬਾਲਾਂ 'ਚ ਵੀ ਰੰਗ ਪਾਇਆ ਹੁੰਦਾ, ਤੇ ਉਹ ਚਲੋ ਦਾਰੂ ਵੀ ਪੀਂਦੇ ਨੇ, ਪੀ ਕੇ ਫਿਰ ਭੰਗ ਦੇ ਪਕੌੜੇ ਵੀ ਖਾਂਦੇ ਨੇ, ਮਟਰ ਗਸਤੀ ਕਰਦੇ ਨੇ, ਜੋ ਮਰਜ਼ੀ। ਚਾਹੀਦਾ ਇਹ ਆ ਕਿ ਇਸ ਦਿਨ ਅਸੀਂ ਪਰਮਾਤਮਾ ਦੀ ਭਗਤੀ ਕਰੀਏ, ਤਾਂ ਕਿ ਜੋ ਵੀ ਸਾਨੂੰ ਫਾਇਦਾ ਮਿਲਣਾ ਉਹ ਪਰਮਾਤਮਾ ਦੀ ਭਗਤੀ ਤੋਂ ਮਿਲਣਾ। ਅਗਲੀ ਗੱਲ, ਹੁਣ ਥੋੜਾ ਜਿਹਾ ਟਾਈਮ ਪੈ ਗਿਆ ਮੈਨੂੰ, ਹੋਲਾ ਮਹੱਲਾ ਦੇ ਬਾਰੇ ਵੀ ਗੱਲ ਕਰਨ ਦਾ ਗੱਲ ਕਰਨੀ ਚਾਹੁੰਦਾ। ਹੋਲਾ ਮਹੱਲਾ ਸਿੱਖ ਧਰਮ ਦੇ ਵਿੱਚ ਮਨਾਇਆ ਜਾਂਦਾ, ਉਹ ਹੋਲੀ ਨਹੀਂ ਮਨਾਉਂਦੇ, ਉਹ ਹੋਲਾ ਮਨਾਉਂਦੇ ਨੇ। ਮਹੱਲਾ ਇਹ ਜਿਹੜਾ ਆਪਣੇ ਪੰਜਾਬ ਦੇ ਵਿੱਚ ਕੇਸਗੜ੍ਹ ਗੁਰਦੁਆਰਾ ਹੈ, ਉਹਨੂੰ ਅੱਜ ਕੱਲ ਅਨੰਦਪੁਰ ਸਾਹਿਬ ਵੀ ਕਹਿੰਦੇ ਆ। ਇਹ ਨੈਣਾ ਦੇਵੀ ਜਦੋਂ ਮਾਤਾ ਦੇ ਦਰਸ਼ਨ ਕਰਨ ਜਾਂਦੇ ਤਾਂ ਰਸਤੇ ਦੇ ਵਿੱਚ ਆਉਂਦਾ, ਬਹੁਤ ਖੂਬਸੂਰਤ ਬਣਾ ਲਿਆ। ਮੈਂ 5 ਸਾਲ ਪਹਿਲਾਂ ਦੇਖਿਆ ਸੀ, ਹੁਣ ਉਹ ਅਨੰਦਪੁਰ ਸਾਹਿਬ ਜਿਹੜੇ ਸਾਡੇ ਟਾਈਮ ਤੇ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਾਉਣ ਜਾਂ ਕਈ ਵਾਰੀ ਐਗਜ਼ਾਮ ਲੈਣ ਜਾਂਦੇ ਸੀਗੇ, ਉਹ ਨਹੀਂ ਗੱਲਾਂ ਰਹੀਆਂ, ਰੂਪੜਾ ਲਈਆਂ ਜਦੋਂ ਅਨੰਦਪੁਰ ਸਾਹਿਬ ਆਉਂਦੇ ਨੇ। ਹੁਣ ਤਾਂ ਬਹੁਤ ਖੂਬਸੂਰਤ ਸਰਕਾਰਾਂ ਨੇ ਬਣਾਤਾ, ਬੜੇ ਵਧੀਆ ਮੰਦਰ ਬਣਾਤੇ। ਉੱਥੇ ਵੀ ਦੁਨੀਆਂ ਭਰ ਤੋਂ ਆ ਕੇ ਲੋਕ ਹੋਲਾ ਮਹੱਲਾ ਮਨਾਉਣ ਦੀ ਲਈ ਜਾਂਦੇ ਨੇ। ਇਹ ਹੋਲੀ ਤੋਂ ਅਗਲੇ ਦਿਨ, ਮਤਲਬ 26 ਤਰੀਕ ਤੋਂ ਹੋਏਗਾ, ਜੇ ਹੁਣ 25 ਦੀ ਹੈ ਤੇ ਅਗਲੇ ਦਿਨ ਮਨਾਇਆ ਜਾਂਦਾ ਹੋਲਾ। ਹੋਲਾ ਜਿਹੜਾ ਸ਼ਬਦ ਹੈ ਨਾ, ਹੋਲੀ ਦੀ ਥਾਂ ਤੇ ਉਹਨਾਂ ਨੇ ਹੋਲਾ ਕਿਹਾ। ਹੋਲੇ ਦਾ ਮਤਲਬ, ਹੋਲਾ ਜਿਹੜਾ ਸ਼ਬਦ ਹੈ ਨਾ, ਇਹ ਜੇ ਕੋਈ ਬੰਦਾ ਮਾੜਾ ਕਰਦਾ ਈਵਨ ਉਹਦਾ ਸਿਰ ਕਲਮ ਕਰ ਦਿਓ, ਪਹਿਲਾਂ ਤਾਂ ਉਹਨੂੰ ਪਿਆਰ ਨਾਲ ਸਮਝਾਓ, ਜੇ ਨਹੀਂ ਮੰਨਦਾ ਉਹ ਜਿਸ ਤਰ੍ਹਾਂ ਵੀ ਚਾਹੁੰਦਾ ਉਹ ਉਸ ਨੂੰ ਖਤਮ ਕਰਨਾ। ਇਹਨੂੰ ਹੋਲਾ ਕਹਿੰਦੇ ਨੇ, ਮਹੱਲਾ ਕਹਿੰਦੇ ਨੇ ਠਿਕਾਣੇ ਨੂੰ। ਇਹ ਵੀ ਵੈਸੇ ਅਰਬਿਕ ਭਾਸ਼ਾ ਕਿ ਜਦੋਂ ਅਸੀਂ ਆਪਣੇ ਟਿਕਾਣੇ ਨੂੰ, ਜਿਹੜਾ ਉਦੇਸ਼ ਹੁੰਦਾ, ਲਕਸ਼ ਹੁੰਦਾ, ਜਦੋਂ ਅਸੀਂ ਉਸ ਲਕਸ਼ ਨੂੰ ਪ੍ਰਾਪਤ ਕਰਕੇ ਉੱਥੇ ਪਹੁੰਚ ਜਾਂਦੇ ਹਾਂ, ਉਹਨੂੰ ਮਹੱਲਾ ਕਹਿੰਦੇ ਹਾਂ। ਹੁੰਦਾ ਕੀ ਸੀਗਾ ਕਿ ਜਿਹੜਾ ਕੇਸ਼ਗੜ੍ਹ ਸਾਹਿਬ ਗੁਰਦੁਆਰਾ, ਜਿਹਨੂੰ ਹੁਣ ਅਨੰਦਪੁਰ ਸਾਹਿਬ ਕਿਹਾ ਜਾਂਦਾ, ਹਾਂ ਅਨੰਦਪੁਰ ਸਾਹਿਬ ਕਿਹਾ ਜਾਂਦਾ, ਉੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ, ਆਪਾਂ ਨੂੰ ਪਤਾ ਨੌਵੀਂ ਪਾਤਸ਼ਾਹੀ ਨੂੰ, ਜਦੋਂ ਦਿੱਲੀ ਦੇ ਸੀਸਗੰਜ ਗੁਰਦੁਆਰੇ ਵਿੱਚ ਉਹਨਾਂ ਦਾ ਸੀਸ ਕਲਮ ਕੀਤਾ ਗਿਆ ਸੀਗਾ, ਤੇ ਉਹਨਾਂ ਦੀ ਜਿਹੜੀ ਡੈਡ ਬਾਡੀ ਸੀਗੀ ਉਹ ਕੇਸਗੜ੍ਹ ਗੁਰਦੁਆਰੇ ਸਾਹਿਬ ਲਿਆਏ ਸੀਗੇ, ਤੇ ਬਾਅਦ ਦੇ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਬਣੇ, ਤੇ ਉਹਨਾਂ ਨੇ ਦੇਖਿਆ ਵੀ ਕੱਲੀ ਭਗਤੀ ਦੇ ਨਾਲ, ਪਿਆਰ ਦੇ ਨਾਲ ਜਿਹੜਾ ਜਿਹੜੀ ਬਦੀ ਹੈ, ਪਿਆਰ ਦੇ ਨਾਲ ਨਹੀਂ ਹੱਲ ਹੁੰਦਾ, ਇਹਦੇ ਲਈ ਸਾਨੂੰ ਬਦੀ ਦਾ ਜਵਾਬ ਬਦੀ ਦੇ ਤਰੀਕੇ ਨਾਲ ਦਿਓ, ਤੇ ਜਿਹੜੀ ਭਗਤੀ ਕਰਨੀ ਹੈ ਭਗਤੀ ਵੀ ਕਰੋ। ਸੋ ਸ਼ਕਤੀ ਤੇ ਭਗਤੀ ਦੋ ਚੀਜ਼ਾਂ ਦੀ ਮੇਲ ਕਰਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਉੱਥੇ ਹੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ, ਤੇ ਉਹਨਾਂ ਨੇ ਇਕੱਠ ਦੇ ਵਿੱਚ ਕਿਹਾ ਸੀ ਕਿ ਕੋਈ ਮੈਨੂੰ ਪੰਜ ਪਿਆਰੇ ਦਿਓ, ਤੇ ਉਹਦੇ ਵਿੱਚ ਪੰਜ ਪਿਆਰੇ ਹੋਏ, ਤੇ ਉਹਨਾਂ ਦਾ ਨਾਮਦਾਨ ਕੀਤਾ ਤੇ ਉਹਨਾਂ ਤੋਂ ਆਪ ਪ੍ਰਸ਼ਾਦ ਲਿਆ। ਸੋ ਪੰਜ ਪਿਆਰਿਆਂ ਦੀ ਉੱਥੇ ਰਿਵਾਜ ਚੱਲੀ। ਸੋ ਉਦੋਂ ਕੀ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ, ਦੋ ਗਰੁੱਪ ਬਣਾ ਲੈਂਦੇ ਸੀਗੇ ਸਿੰਘਾਂ ਦੇ, ਦੋ ਗਰੁੱਪ ਬਣਾ ਕੇ ਉਹਨਾਂ ਨੂੰ ਤਲਵਾਰਾਂ ਦੀ, ਢਾਲਿਆਂ ਦੀ, ਜੋ ਵੀ ਉਹਨਾਂ ਦੇ ਵੈਪਨਸ ਹੁੰਦੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਸੰਗਾ, ਇਹ ਨਹੀਂ ਵੀ ਤਲਵਾਰ ਮਾਰ ਕੇ ਮਾਰਦੇ, ਸਿਰਫ ਫਰੈਂਡਲੀ ਮੈਚ ਕਰਾਉਂਦੇ ਸੀਗੇ ਵੀ ਉਹਨਾਂ ਦੇ ਵਿੱਚ ਸ਼ਕਤੀ ਦੀ ਐਕਸਪਰਟ, ਜਿਵੇਂ ਆਪਾਂ ਫੁੱਟਬਾਲ ਖੇਡਦੇ ਹਾਂ, ਕੋਈ ਬਾਸਕਟਬਾਲ ਖੇਡਦਾ, ਕੋਈ ਕਬੱਡੀ ਖੇਡਦਾ, ਕੋਈ ਕੁਛ ਖੇਡਦਾ, ਉਸ ਤਰ੍ਹਾਂ ਦੇ ਮੈਚ ਕਰਾਉਂਦੇ ਦੋ ਗਰੁੱਪਾਂ ਦੇ ਵਿੱਚ। ਜਿਹੜਾ ਬੰਦਾ, ਜਿਹੜਾ ਗਰੁੱਪ ਜਿੱਤ ਜਾਂਦਾ ਸੀ ਉਹਦੇ ਇੱਕ ਤਾਂ ਟ੍ਰੇਨਿੰਗ ਹੋ ਜਾਂਦੀ, ਐਕਸਪਰਟ ਹੁੰਦਾ ਸੀਗਾ ਲੜਾਈ ਝਗੜੇ ਲਈ, ਲੜਾਈ ਝਗੜੇ ਨਾ ਕਹਿ ਲਓ ਜਾਂ ਤੁਸੀਂ ਕਹਿ ਲਓ ਵੀ ਉਹਦੇ ਵਿੱਚ ਸ਼ਕਤੀ ਦੇ ਲਈ ਟ੍ਰੇਨ ਹੋ ਜਾਂਦਾ ਸੀਗਾ, ਵੈਪਨ ਵੀ ਟ੍ਰੇਨ ਹੁੰਦਾ ਸੀ, ਤੇ ਜਿਹੜੇ ਜਿੱਤ ਜਾਂਦੇ ਸੀ ਤੇ ਫਿਰ ਉਹਨਾਂ ਨੂੰ ਸਰੂਪਾ ਦਿੰਦੇ ਸੀ, ਫਿਰ ਉਹਨਾਂ ਨੇ ਉਹ ਫੌਜ ਤਿਆਰ ਕੀਤੀ ਸਿੰਘਾਂ ਦੀ ਜਿਹਨਾਂ ਨੂੰ ਨਿਹੰਗ ਸਿੰਘ ਕਹਿੰਦੇ ਆ। ਸੋ ਉਹ ਮੁਗਲਾਂ ਦੇ ਨਾਲ ਫਿਰ ਲੜਾਈ ਕਰਦੇ ਸੀਗੇ। ਸੋ ਇਸੇ ਕਰਕੇ ਜਿਹੜਾ ਅਨੰਦਪੁਰ ਸਾਹਿਬ ਵਿੱਚ ਹੋਲਾ ਮੁਹੱਲਾ ਮਨਾਇਆ ਜਾਂਦਾ, ਪੰਜਾਬ ਦੇ ਵਿੱਚੋਂ ਜਾਂ ਹਿੰਦੁਸਤਾਨ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਲੋਕ ਕੀਰਤਨ ਸੁਣਨ ਆਉਂਦੇ ਨੇ, ਭਗਤੀ ਵੀ ਹੁੰਦੀ ਹੈ ਤੇ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ। ਜਿਹੜੇ ਨਿਹੰਗ ਸਿੰਘ ਨੇ ਉਹ ਟਰਾਲੀਆਂ ਦੇ ਵਿੱਚ ਆਪਣੇ ਵੈਪਨ ਲੈ ਕੇ ਆਉਂਦੇ ਨੇ, ਘੋੜਿਆਂ ਦੇ ਆਉਂਦੇ ਨੇ, ਡਿਫਰੈਂਟ ਡਿਫਰੈਂਟ ਢੰਗ ਨਾਲ ਆਉਂਦੇ ਨੇ, ਉੱਥੇ ਬੜੇ ਤਰੀਕੇ ਦੇ ਆਪਣੇ ਗੌਰਮਈ ਕਰਤੱਵ ਵੀ ਦਿਖਾਉਂਦੇ, ਲੜਾਈਆਂ ਦੇ ਵੀ ਹੁੰਦੇ, ਭਾਲੇ ਦੀ ਵੀ ਹੁੰਦੀਆਂ, ਲੜਾਈਆਂ ਹੁੰਦੀਆਂ, ਉੱਥੇ ਕਈ ਦਿਨ ਚ ਪ੍ਰੋਗਰਾਮ ਚੱਲਦਾ, ਲੰਗਰ ਚੱਲਦੇ ਨੇ। ਸੋ ਉਸ ਦਿਨ ਹੋਲਾ ਮੁਹੱਲਾ ਇਸ ਕਰਕੇ ਮਨਾਇਆ ਜਾਂਦਾ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਭਗਤੀ ਤੇ ਸ਼ਕਤੀ ਦਾ ਮੇਲ ਹੈ ਕਿ ਪਰਮਾਤਮਾ ਦੀ ਭਗਤੀ ਵੀ ਕਰਨੀ ਹੈ, ਵਾਹਿਗੁਰੂ ਦੀ ਭਗਤੀ ਵੀ ਕਰਨੀ ਹੈ, ਨਾਲ ਨਾਲ ਸ਼ਕਤੀ ਦਾ ਵੀ ਤੁਹਾਡੇ ਕੋਲ ਜਜ਼ਬਾ ਹੋਣਾ ਚਾਹੀਦਾ ਕਿ ਜੇ ਬੰਦਾ ਨਹੀਂ ਵੀ ਮੰਨਦਾ ਤੇ ਤੁਹਾਨੂੰ ਪਤਾ ਕਿ ਠੀਕ ਹੈ, ਸੋ ਤੁਸੀਂ ਸ਼ਕਤੀ ਦੇ ਨਾਲ ਵੀ ਉਸ ਨੂੰ ਰੋਕ ਸਕਦੇ ਹੋ। ਸੋ ਇਹ ਸੀਗਾ ਭਗਤੀ ਤੇ ਸ਼ਕਤੀ ਦਾ ਮੇਲ। ਸੋ ਮੇਰੇ ਖਿਆਲ ਹੋਲੀ ਦੇ ਬਾਰੇ ਮੈਂ ਕਈ ਗੱਲਾਂ ਭੁੱਲ ਵੀ ਗਿਆ ਹੋਊਗਾ, ਕਿਉਂਕਿ ਲਾਈਵ ਪ੍ਰੋਗਰਾਮ ਚੱਲਦਾ, ਲਾਈਵ ਪ੍ਰੋਗਰਾਮ ਦੇ ਵਿੱਚ ਬੜੀਆਂ ਗੱਲਾਂ ਭੁੱਲ ਵੀ ਜਾਂਦੇ ਹਾਂ। ਸੋ ਮੇਰੇ ਖਿਆਲ ਟਾਈਮ ਹਾਲੇ ਆਪਣੇ ਕੋਲ 10 ਮਿੰਟ ਹੈਗੇ, ਸੋ ਆਪਾਂ ਹੁਣ ਇਹਦੇ ਉੱਤੇ ਹੋਲੀ ਦੇ ਉੱਤੇ ਨਟ ਸ਼ੈਲ ਸਪਿਰਚੁਅਲ ਗੱਲ ਕਰ ਲਈਏ। ਦੇਖੋ ਸਪਿਰਚੁਅਲ ਗੱਲ ਇੱਕੋ ਹੀ ਹੈ ਕਿ ਹਰ ਗੱਲ ਤੋਂ ਬੰਦਾ ਨੂੰ ਫਾਇਦਾ ਲੈਣਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਹੋਲੀ ਦੇ ਉੱਪਰ ਜੇ ਅਸੀਂ ਕੋਈ ਫਾਇਦਾ ਲੈਣਾ ਨਾ, ਉਹ ਇਹ ਹੈ ਕਿ ਜਿਹਦੇ ਨਾਲ ਵੀ ਕੋਈ ਮਿਸਅੰਡਰਸਟੈਂਡਿੰਗ ਹੋਈ ਹੈ, ਜਿਹਦੇ ਨਾਲ ਵੀ ਕੋਈ ਸਾਡੀ ਨਫ਼ਰਤ ਹੋਈ ਹੈ, ਦਿਲ ਨਹੀਂ ਨਾ ਮਿਲਦਾ, ਇੱਕ ਬਹਾਨਾ ਹੁੰਦਾ। ਜੇ ਤੁਸੀਂ ਉਹਦੇ ਘਰੇ ਜਾ ਕੇ ਰੰਗ ਲੈ ਕੇ ਜਾਓਗੇ, ਹੋਲੀ ਹੈ ਜੀ ਹੋਲੀ ਹੈ, ਤੁਹਾਡਾ ਇਹ ਨਹੀਂ ਹੋ ਕਿ ਬੂਹਾ ਬੰਦ ਕਰ ਦੂ ਤਾਂ ਖੁੱਲੂਗਾ ਹੀ, ਤੁਸੀਂ ਉਹਦੇ ਮੱਥੇ ਤੇ ਟਿੱਕਾ ਲਗਾ ਦਿਓ, ਬਹੁਤ ਅਦੈਸ ਹੈ ਨਾ, ਜ਼ਰੂਰੀ ਤਾਂ ਨਹੀਂ ਬਾਲਟੀਆਂ ਭਰ ਭਰ ਕੇ ਪਾਉਣਾ, ਉਹ ਵੀ ਇੱਕੋ ਗੱਲ ਹੈ। ਅਗਲਾ ਅੰਦਰ ਤੁਹਾਨੂੰ ਚਾਹ ਪਾਣੀ ਪਿਲਾਊ, ਇਹ ਨਾ ਕੋਈ ਇੰਨੀ ਨਿਸ਼ਤਾ ਬੀਜ਼ੀ ਆ, ਜਾਓ ਅੰਦਰ ਚਾਹ ਪਾਣੀ ਪੀਓ, ਜਦੋਂ ਚਾਹ ਪਾਣੀ ਵਾਲਾ ਸੇਵਾ ਕਰੂਗਾ ਤੁਹਾਡੇ ਗੁੱਸੇ ਗਿਲੇ ਦੂਰ ਹੋ ਜਾਣਗੇ, ਉਹ ਕਾਹਨੂੰ ਤੁਹਾਡੇ ਘਰ ਆਊਗਾ। ਇਸੇ ਨਾਲ ਜਦੋਂ ਤੁਸੀਂ ਗੱਲ ਖੋਲਦੇ ਹੋ, ਜਿਵੇਂ ਕਹਿੰਦੇ ਨੇ ਜਿਹੜੇ ਪਿਆਜ਼ ਹੁੰਦੇ ਨੇ ਨਾ ਆਨੀਅਨਸ, ਉਹਦੇ ਤੁਸੀਂ ਛਿਲਕੇ ਨੂੰ ਛੇੜੀ ਜਾਓ, ਖੀਰ ਚ ਕੀ ਨਿਕਲਦਾ? ਜ਼ੀਰੋ। ਸੋ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਗੁੱਸੇ ਗਿਲੇ ਦੂਜੇ ਨੂੰ ਦੱਸਦੇ ਹਾਂ, ਉਹ ਤੁਹਾਨੂੰ ਦੱਸੂਗਾ, ਫਿਰ ਉਹ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ, ਪਰ ਆਪਾਂ ਉਹਨੂੰ ਖਤਮ ਕਰਨਾ। ਖਤਮ ਕਰਨ ਦਾ ਇੱਕ ਢੰਗ ਹੋਲੀ ਹੈ ਕਿ ਜਦੋਂ ਤੁਸੀਂ ਜਾ ਕੇ ਆਲੇ ਨੂੰ ਕਹਿੰਦੇ ਹੋ ਹੋਲੀ ਮੁਬਾਰਕ ਹੋ ਜੀ, ਮਾੜਾ ਟਿੱਕਾ ਲਾਉਣੇ ਹੋ, ਤੁਹਾਡੇ ਗੁੱਸੇ ਗਿਲੇ ਨੇ, ਆਲਦੇ ਚਾਹ ਪਾਣੀ ਪੀਓ, ਮਠਿਆਈ ਖਾਓ, ਨਾਲ ਤਾਂ ਮਠਿਆਈ ਖਾ ਕੇ ਆਓਗੇ, ਨਾਲੇ ਆਲਾ ਤੁਹਾਨੂੰ ਪ੍ਰਾਹੁਣਚਾਰੀ ਕਰੂਗਾ, ਨਾਲੇ ਅੱਗੇ ਤੋਂ ਜਿਹੜੇ ਗੁੱਸੇ ਗਿਲੇ ਦੂਰ ਹੁੰਦੇ ਨੇ। ਸੋ ਇਸ ਚੀਜ਼ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ। ਪਰ ਮੈਂ ਨਾਲ ਹੀ ਇਹ ਗੱਲ ਕਹਿਣਾ ਕਿ ਜਿਹੜੇ ਮੇਰੇ ਵੀਰ ਭਰਾ ਹੁਣ ਮੈਨੂੰ ਸਾਡੇ ਰਣੀਗੇ ਹੁੰਦਾ ਸੀ ਬਰਨਾਲੇ ਕੋਲੇ, ਅਸੀਂ ਵੀ ਛੋਟੇ ਹੁੰਦੇ, ਸਾਡੇ ਪੇਰੈਂਟਸ ਲੈ ਜਾਂਦੇ ਸੀਗੇ, ਉੱਥੇ ਭੰਗ ਬੜੀ ਚੱਲਦੀ ਸੀ, ਰਾਤ ਨੂੰ ਘੋਟ ਘੋਟ ਕਹਿੰਦੇ ਪੀਓ, ਉਹ ਐਂ ਕਹਿੰਦੇ ਸ਼ਿਵਜੀ ਦਾ ਪ੍ਰਸ਼ਾਦ ਆ, ਸ਼ਿਵਜੀ ਦਾ ਪ੍ਰਸ਼ਾਦ, ਉਹ ਭੰਗ ਨਹੀਂ, ਉਹ ਨਸ਼ਾ ਜੋ ਤੁਸੀਂ ਅੰਦਰ ਪ੍ਰਾਪਤ ਕਰਦੇ ਹੋ। ਜਦੋਂ ਤੁਸੀਂ ਅੰਦਰਲਾ ਨਸ਼ਾ ਰਹਿੰਦੇ ਹੋ ਨਾ, ਫਿਰ ਹਰ ਵਕਤ ਨਸ਼ੇ 'ਚ ਹੀ ਰਹਿੰਦੇ ਹੋ, ਉਹ ਅਸਲੀ ਨਸ਼ਾ ਹੈ, ਉਹ ਕਰੋ ਤੇ ਜਿਹੜੀ ਉਦੋਂ ਬਾਅਦ ਦੇਖ ਕੇ ਇਹ ਨਕਲੀ ਨਸ਼ੇ ਬਣਾਏ ਨੇ ਜਿਹਦੇ ਨਾਲ ਸਾਡਾ ਸਰੀਰ ਵੀ ਖਰਾਬ ਹੁੰਦਾ ਤੇ ਉਹ ਨਸ਼ਿਆਂ ਦਾ ਫਾਇਦਾ ਨਹੀਂ। ਹਾਂ ਕਦੇ ਲੁਤਫ ਦੇ ਵਿਚ ਮੈਨੂੰ ਹੁਣ ਕਹੋਗੇ ਤੁਸੀਂ ਆਪ ਜੀ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਮੈਂ ਤਾਂ ਆਪ SD ਕਾਲਜ ਦੇ ਵਿਚ ਉਹ ਸਾਡੇ ਹੋਲੀ ਨੂੰ ਮਨਾਉਂਦੇ ਹੁੰਦੇ ਸੀਗੇ ਤੇ ਉਹ ਭੰਗ ਭੁੰਗ ਦੇ ਕਈ ਵਾਰੀ ਪਕੌੜੇ ਪਕੁੜੇ ਖਾ ਲੈਣੇ ਸਾਡੇ ਸਟੇਸ਼ਨ ਦੇ ਇੱਕ ਹੁਣ ਤਾਂ ਵਿਚਾਰਾ ਮਰ ਗਿਆ ਹੋਣਾ, ਹੁਣ ਤਾਂ ਗੱਲ ਕਿੰਨੀ 70 ਸਾਲ ਦੀ ਪਹਿਲਾਂ ਗੱਲ ਕਰ ਰਹੇ ਹਾਂ 60 ਸਾਲ ਦੀ, ਉਦੋਂ ਪਕੌੜੇ ਹੁੰਦੇ ਸੀ ਸ਼ਾਮ ਜੀ ਖੜ ਕੇ ਉਹਦੇ ਕੋਲ ਰੁਪਈਏ ਤਾਂ ਹਜ ਕਿੱਥੇ 54 ਕਾ ਆਨਾ ਕੀ ਹੁੰਦਾ, ਉਹ ਆਨੇ ਕਦੇ ਪਕੌੜੇ ਲੈ ਲੈਣੇ ਵੀ ਉਦੋਂ ਐਵੇਂ ਜਵਾਨੀ ਚ ਹੁੰਦਾ ਵੀ ਚਲੋ ਦੇਖੀਏ ਦੋ ਚਾਰ ਦੋਸਤ ਰਲ ਕੇ। ਹੁਣ ਤਾਂ ਮੇਰੇ ਦੋਸਤ ਵੀ ਸਾਡੇ ਜਿਹੜੇ ਨਾਲ ਰਲ ਕੇ ਖਾਧੇ ਹੁੰਦੇ ਨਹੀਂ ਦੁਨੀਆਂ ਚ ਰਹੇ, ਸੋ ਉਹਨਾਂ ਨਾਲ ਖਾਂਦੇ ਸੀ ਨਸ਼ਾ ਜਾਂਦਾ ਸੀ ਘਰਦੇ ਰੋਕਦੇ ਨੇ ਚੱਲ ਪਤਾ ਚੱਲ ਨੌਜਵਾਨ ਹੈ, ਪਰ ਉਹ ਨਸ਼ਾ ਕਰਨ ਦਾ ਕੋਈ ਫਾਇਦਾ ਨਹੀਂ ਨਾ ਲੁਤਫ ਮੇਰੇ ਖਿਆਲ ਕਰਨਾ। ਦੂਰ ਰਹੋਗੇ ਤਾਂ ਜਿੰਨਾ ਬਾਜੋਗੇ ਠੀਕ ਹੈ, ਕਿਉਂਕਿ ਜਦੋਂ ਕਹਿੰਦੇ ਵੀ ਸ਼ਰਾਬ ਹੈ ਚਲੋ ਅੱਜ 20 ਰੁਪਏ ਲੈਣੇ ਅੱਜ ਨਹੀਂ ਫਿਰ ਤਾਂ ਰੋਜ਼ ਹੀ ਵਾਲਾ ਕੰਮ ਹੋ ਜਾਂਦਾ। ਸਿਗਰਟ ਦਾ ਸੂਟਾ ਅੱਜ ਲਾ ਲੈਣੇ ਆ ਅੰਦਰ ਨਹੀਂ ਗਾਉਂਦੇ ਸਿਗਰਟ ਪੀ ਕੇ ਦੇਖ ਲਓ, ਇਹ ਬੁਰੀਆਂ ਆਦਤਾਂ ਜਦੋਂ ਪਾਉਣਾ ਫਿਰ ਖੜਾ ਨਹੀਂ ਛੁੱਟਦਾ, ਫਿਰ ਉਹ ਆਪ ਪਹਿਲਾਂ ਤੁਸੀਂ ਪਾਉਣੇ ਹੋ ਫਿਰ ਉਹ ਤੁਹਾਨੂੰ ਪੈ ਜਾਂਦੀਆਂ। ਜਿਵੇਂ ਕਹਿੰਦੇ ਨਾ ਛਾਲ ਮਾਰੋ ਕੰਬਲ ਪਾਇਆ ਵੈ, ਕੰਬਲ ਪਾਣੀ ਚ ਇੰਨਾ ਲਿਬੜ ਜਾਂਦਾ, ਹੁਣ ਤੁਸੀਂ ਕਹਿੰਦੇ ਹੋ ਕੰਬਲ ਨੂੰ ਛੱਡਦੇ, ਕੰਬਲ ਨਹੀਂ ਤੁਹਾਨੂੰ ਛੱਡਦਾ। ਇਸ ਤਰ੍ਹਾਂ ਜਿਹੜੀਆਂ ਬੁਰੀਆਂ ਆਦਤਾਂ ਇੱਕ ਵਾਰੀ ਜਦੋਂ ਪਾ ਲੈਣੇ ਉਹ ਫਿਰ ਛੁੱਟਣੀਆਂ ਬੜੀਆਂ ਮੁਸ਼ਕਿਲ ਹੋ ਜਾਂਦੀਆਂ। ਇਸ ਕਰਕੇ ਬੁਰੀਆਂ ਆਦਤਾਂ ਕਦੇ ਵੀ ਸਾਨੂੰ ਪਾਉਣੀਆਂ ਨਹੀਂ ਚਾਹੀਦੀਆਂ। ਹੋਲੀ ਦਾ ਇੱਕ ਪਵਿੱਤਰ ਤਿਉਹਾਰ ਹੈ, ਇਸ ਨੂੰ ਪੋਜੀਟਿਵ ਤਰੀਕੇ ਨਾਲ ਮਨਾਓ ਜਿਹਦੇ ਨਾਲ ਸਾਡੇ ਸਮਾਜ ਦੇ ਵਿੱਚ ਪਿਆਰ ਵਧੇ, ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਸਾਡੇ ਦੋਸਤਾਂ ਦੇ ਵਿੱਚ, ਸਾਡੇ ਹਰ ਗਰੀਬ ਗਰੂਬੇ ਦੇ ਵਿੱਚ ਇਹ ਦੂਰ ਹੋਵੇ। ਜਿੱਥੇ ਪਿਆਰ ਹੋਊਗਾ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ, ਵਨ ਹੂ ਲਵਸ ਅਟੇਨ ਪੀਸ ਅਟੇਨ ਗੋਡ, ਜਿਹੜਾ ਕਿ ਪਰਮਾਤਮਾ ਮਿਲਦਾ ਹੀ ਉਹਨੂੰ ਜਿਹਨੂੰ ਪਿਆਰ ਕਰਦੇ ਹਾਂ। ਪਰਮਾਤਮਾ ਕਣ ਕਣ ਦੇ ਵਿੱਚ ਹੈ, ਕੁੱਲ ਕਾਇਨਾਤ ਦੇ ਵਿੱਚ ਹੈ, ਹਰ ਬੰਦੇ ਨੂੰ ਤੁਸੀਂ ਪਿਆਰ ਕਰੋ। ਗਾਲ ਨੂੰ ਗਾਲ ਕੱਢ ਲਓ ਜੀ, ਜਿਵੇਂ ਮੈਂ ਕਿਹਾ ਇੱਕ ਗੱਲ ਨੇ ਗੁੱਸਾ ਕੀਤਾ ਤੁਸੀਂ ਦੋ ਕਰ ਲਓ, ਫਿਰ ਤਾਂ ਗੱਲ ਮੁੱਕਣੀ ਨਹੀਂ। ਚੰਗਾ ਉਹਨੂੰ ਇਗਨੋਰ ਕਰ ਦਿਓ, ਨਾ ਜਾਲ ਹਟਦੇ ਨਹੀਂ, ਤੁਸੀਂ ਆਪਣਾ ਇਗਨੋਰ ਕਰ ਦਿਓ ਚੁੱਪ ਕਰਕੇ। ਜੇ ਚੁੱਪ ਚੁੱਪ ਇੱਕ ਚੁੱਪ 100 ਸੁੱਖ, ਜੇ ਤੁਸੀਂ ਆਰਗੂਮੈਂਟ ਮੂਹਰੋਂ ਕਰਦੇ ਫਿਰ ਵਟਸ ਦਾ ਡਿਫਰੈਂਸ ਬਿਟਵੀਨ ਯੂ ਐਂਡ ਹਿਮ। ਸੋ ਅੱਜ ਸਾਨੂੰ ਹੋਲੀ ਤੋਂ ਇਹ ਗੱਲਾਂ ਸਿੱਖਣ ਦੀ ਲੋੜ ਹੈ। ਸੋ ਜਿਹੜੇ ਮੇਰੇ ਭੈਣ ਭਰਾ ਲਾਈਵ ਸੁਣ ਰਹੇ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਿਆ, ਰਣਦੀਪ ਢਿੱਲੋਂ ਜੀ ਵੀ ਆਏ ਨੇ, ਸੋ ਮੈਂ ਦਿਲੋਂ ਧੰਨਵਾਦ ਕਰਦਾ। ਇੱਕ ਮੈਂ ਬੇਨਤੀ ਵੀ ਕਰਦਾ ਕਿ ਅੱਜ ਕੱਲ੍ਹ ਮੈਂ ਯੂਟਿਊਬ ਦੇ ਉੱਤੇ ਪਾਕਿਸਤਾਨ ਦੇ ਡਿਫਰੈਂਟ ਟੋਪਿਕਸ ਨੂੰ ਲੈ ਰਹੇ ਹਾਂ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ, ਮੇਰੀ ਟੀਮ ਨੇ ਵੀ, ਤੁਸੀਂ ਆ ਜਿਹੜਾ ਇਹ ਕਰਦੇ ਹੋ ਇਹ ਲੰਬਾ ਹੁੰਦਾ, ਸੋ ਛੋਟਾ ਜਿਹਾ ਤੁਸੀਂ ਯੂਟਿਊਬ ਕਰੋ। ਮੈਂ ਉਹ ਟ੍ਰਾਇਲ ਬੇਸਿਸ ਤੇ, ਐਕਸਪੈਰੀਮੈਂਟ ਬੇਸਿਸ ਦੇ ਉੱਤੇ ਡਿਫਰੈਂਟ ਡਿਫਰੈਂਟ ਟੋਪਿਕਸ ਨੂੰ, ਜਿਵੇਂ ਗੋਡੇ ਕਿਉਂ ਦੁਖਦੇ ਨੇ, ਵਾਲ, ਮੈਂ ਕਿਸੇ ਦੀ ਯੂਟਿਊਬ ਤੋਂ ਨਹੀਂ ਪੜ੍ਹ ਕੇ, ਜੇ ਵਾਲਾਂ ਦੇ ਉੱਤੇ ਗੱਲ ਕੀਤੀ ਹੈ 5-10 ਮਿੰਟ ਦੇ ਲਈ ਦੱਸਿਆ, ਪਹਿਲਾਂ ਮੇਰੇ ਵਾਲ ਝੜ ਗਏ ਸੀਗੇ, ਮੈਂ ਨਿੰਬੂ ਦੇ ਨਿੰਬੂ ਨਹੀਂ ਪਿਆਜ਼ ਦੇ ਰਸ ਰੋਜ਼ ਨਾੜਾ ਨਹੀਂ ਪਾਉਂਦਾ, ਇਹ ਮੇਰੀ ਪੱਕੀ ਹੈ, ਪਰਮਾਤਮਾ ਦੀ ਕੋਈ ਕਿਰਪਾ, ਜਿਹੜਾ ਮੈਂ ਫੈਸਲਾ ਕਰਨਾ ਉਹਦੇ ਤਿਲ ਫੁੱਲ ਉਸੇ ਤਰੀਕੇ ਚੜਾਉਣਾ। ਸੋ ਇਸ ਕਰਕੇ ਮੈਂ ਪਿਆਜ਼ਾਂ ਦੇ ਲਾ ਕੇ ਹੁਣ ਮਾੜੇ ਮਾੜੇ ਵਾਲ ਆ ਗਏ, ਤਾਂ ਹੀ ਮੈਂ ਦੱਸਿਆ। ਜੇ ਮੇਰੇ ਗੋਡੇ ਦਰਦ ਕਰਦੇ, ਮੈਂ ਆਪ ਤਜਰਬਾ ਕੀਤਾ, ਗੋਡੇ ਹੁਣ ਮੇਰੇ ਠੀਕ ਠਾਕ ਨੇ, ਕੋਈ ਮੇਰੇ ਲੰਗ ਨਹੀਂ ਵੱਜਦਾ, ਮੈਂ ਭੱਜਦਾ ਵੀ ਹਾਂ, ਇਹ ਨਹੀਂ ਕਹਿੰਦਾ ਮੈਂ ਵੀ ਮਿਲਖਾ ਸਿੰਘ ਬਣ ਗਿਆ, ਹੌਲੀ ਹੌਲੀ ਭੱਜ ਲੈਣਾ, ਤੁਰ ਵੀ ਰਹਿਣਾ, ਕੋਈ ਦਰਦ ਨਹੀਂ ਕਰਦੇ। ਸੋ ਉਹ ਗੱਲਾਂ ਮੈਂ ਯੂਟਿਊਬ ਦੇ ਉੱਤੇ ਵਿਖਿਆ ਐਕਸਪਲੇਨ ਕੀਤੀਆਂ ਨੇ। ਇਸੇ ਤਰ੍ਹਾਂ ਹੀ ਪਾਕਿਸਤਾਨ ਦੀ ਪੋਲੀਟਿਕਸ ਹੈ, ਇਮਰਾਨ ਖਾਨ ਹੈ, ਜਾਂ ਜਰਦਾਰੀ ਸਾਹਿਬ ਹੈ, ਜਾਂ ਨਵਾਜ਼ ਸ਼ਰੀਫ ਹੈ, ਜਾਂ ਮਰੀਅਮ ਨਵਾਜ਼ ਹੈ, ਤੇ ਤੁਸੀਂ ਵੀ ਉਹਨਾਂ ਨੂੰ ਦੇਖੋ। ਜੇ ਤੁਸੀਂ, ਮੈਂ ਹੁਣ ਸਿੱਧੀ ਲਿੰਕ ਨਹੀਂ ਆਉਂਦੇ, ਤੁਸੀਂ ਮੇਰਾ ਨਾਮ ਪਾ ਕੇ ਡਾਕਟਰ ਨਰਿੰਦਰ ਰਵੀ ਗੋਇਲ ਪਾ ਕੇ ਤੁਸੀਂ ਮੇਰੇ ਯੂਟਿਊਬ ਚੈਨਲ ਆਲਮੋਸਟ 200 ਦੇ ਲਗਭਗ ਹੋਣ ਵਾਲੇ ਨੇ, ਤੁਸੀਂ ਸੁਣ ਸਕਦੇ ਹੋ। ਤੇ ਪਲੀਜ਼ ਜੇ ਨਹੀਂ, ਜੇ ਤੁਹਾਨੂੰ ਚੰਗਾ ਲੱਗਦਾ ਸਬਸਕ੍ਰਾਈਬ ਕਰਦਾ, ਬਟਨ ਦੱਬਣਾ ਸਾਨੂੰ ਬੜਾ ਮੁਸ਼ਕਲ ਹੈ, ਬਟਨ ਸਬਸਕ੍ਰਾਈਬ ਦੱਸ ਦਿਓ, ਤੁਹਾਡਾ ਕੋਈ ਪੈਸਾ ਨਾ ਲੱਗੇ, ਨਾ ਟਕਾ ਲੱਗੇ, ਜਿਵੇਂ ਲੋਕ ਕਹਿੰਦੇ ਸਾਡਾ ਕੋਈ ਕਾਰਡ ਲੈ ਜੂ, ਐਵੇਂ ਕਾਰਡ ਹਵਾ ਚ ਗੱਲਾਂ ਬਣੀਆਂ ਹੋਈਆਂ ਨੇ, ਕੋਈ ਨਹੀਂ ਹੁੰਦਾ, ਕਿਸੇ ਦਾ ਅੱਗੇ ਫਾਇਦਾ ਹੋ ਜਾਂਦਾ। ਸੋ ਮੇਰੀ ਇੰਨੀ ਬੇਨਤੀ ਹੈ, ਹੋਲੀ ਦੇ ਉੱਤੇ ਜੋ ਕੁਛ ਮੈਂ ਕਹਿਣਾ ਸੀ ਕਿਹਾ ਗਿਆ, ਜੇ ਕੋਈ ਵੱਧ ਘੱਟ ਕਹੀ ਗਈ ਹੋਵੇ ਤੁਸੀਂ ਮੇਰੀ ਗੱਲ ਨਾਲ ਐਗਰੀ ਕਰ ਸਕਦੇ, ਕਿਉਂਕਿ ਮੈਂ ਤਾਂ ਸਰਚ ਕੀਤੀ, ਆਮ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਮੈਨੂੰ ਇਹ ਨਹੀਂ ਵੀ ਕਿ ਮੈਨੂੰ ਕਦੇ ਕੁਰਾਨ ਐਕਚੁਅਲ ਨਹੀਂ ਪੜ੍ਹਿਆ, ਜਾਂ ਵੇਦ ਨਹੀਂ ਪੜ੍ਹੇ, ਜਾਂ ਉਪਨਿਸ਼ਦ ਨਹੀਂ ਪੜ੍ਹੇ, ਹਾਂਜੀ, ਜਾਂ ਮਨੁਸਮ੍ਰਿਤੀ ਨਹੀਂ ਪੜ੍ਹੇ, ਜਾਂ ਜਿੰਨੇ ਵੀ ਨੇ ਉਹ ਸਾਰੇ ਪਹਿਲਾਂ ਪੜ੍ਹੇ ਨੇ, ਇੱਕ ਵਾਰੀ ਨਹੀਂ, ਕਈ ਕਈ ਵਾਰੀ ਪੜ੍ਹੇ ਨੇ, ਫਿਰ ਉਹਨਾਂ ਨੂੰ ਅੱਛੀ ਤਰ੍ਹਾਂ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਸਮਝਿਆ, ਤਾਂ ਜੋ ਕੁਛ ਯਾਦ ਰਹਿ ਗਿਆ ਉਹਨੂੰ ਮੈਂ ਸਿੰਪਲ ਤਰੀਕੇ ਨਾਲ ਕਹਿਣਾ। ਜੇ ਵੱਧ ਘੱਟ ਫਿਰ ਵੀ ਕਿਹਾ ਗਿਆ ਹੋਵੇ, ਤੁਸੀਂ ਐਗਰੀ ਨਹੀਂ ਕਰ ਸਕਦੇ, ਤੁਸੀਂ ਮਾਲਕ ਹੋ, ਪਰਮਾਤਮਾ ਮਾਲਕ ਹੈ, ਤੁਸੀਂ ਪਰਮਾਤਮਾ, ਤੁਹਾਡੇ ਚ ਬਚਦਾ, ਮੇਰੇ ਲਈ ਤਾਂ ਤੁਸੀਂ ਮਾਲਕ ਹੋ, ਸਿਰ ਮੱਥੇ ਜੋ ਕੁਛ ਗੱਲ ਹੈ, ਪੋਜੀਟਿਵ ਕੰਸਟਰਕਟਿਵ ਕ੍ਰਿਟੀਸਾਈਜ਼ ਕਰੋ, ਮੋਰ ਦਮ ਵੈਲਕਮ। ਤੇ ਹੁਣ ਸੁਣੋ ਫੀਲਾ ਗੀਤ, ਤੇ ਮੈਨੂੰ ਦਿਓ ਆ ਗਿਆ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਕਰਾਂਗੇ, ਸੋਚ ਕੇ ਜੋ ਮਰਜ਼ੀ ਹੋਵੇ, ਪਤਾ ਨਹੀਂ ਲੱਗਦਾ ਕਿਹੜਾ ਟੋਪਿਕ ਹੋਵੇ, ਜੋ ਮਾਲਕ ਲਿਆਉਂਦਾ ਆਪਾਂ ਉਹਦੇ ਉੱਤੇ ਗੱਲਬਾਤ ਕਰ ਲੈਂਦੇ ਹਾਂ। ਸੁਣੋ ਲਾਸਟ ਗਾਣਾ ਹੋਲੀ ਦੇ ਉੱਤੇ,
ਰੰਗ ਬਰਸੇ ਭੀਗੇ ਚੁਨਰ ਵਾਲੀ ਰੰਗ ਬਰਸੇ ਕਿਨੇ ਮਾਰੀ ਪਿਚਕਾਰੀ ਤੋਰੀ ਭੀਗੀ ਅੰਗੀਆ ਓ ਰੰਗ ਰਸੀਆ ਰੰਗ ਰਸੀਆ ਹੋ ਰੰਗ ਬਰਸੇ ਅਰੇ ਰੰਗ ਬਰਸੇ ਭੀਗੇ ਚੁਨਰ ਵਾਲੀ ਰੰਗ ਬਰਸੇ ਰੰਗ ਬਰਸੇ ਭੀਗੇ ਚੁਨਰ ਵਾਲੀ ਰੰਗ ਬਰਸੇ ਰੰਗ ਬਰਸੇ ਭੀਗੇ ਚੁਨਰ ਵਾਲੀ ਰੰਗ ਬਰਸੇ ਥਾਰੀ ਮੈਂ ਚੋਨਾ ਪਰੋਸਾ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ ਇਹੋ ਨਹੀਂ ਜੀ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ ਯਾਦ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ ਲੋ ਜੀ ਜੋਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ ontario.ca/builds ਤੇ ਜਾ ਕੇ ਹੋਰ ਜਾਣੋ ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਟਨ 9058747171
770 AM ਦੀ ਨਸ਼ਿਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼.com ਲੋਕਲ ਨੰਬਰ 6478724900